बेसुमार अथा अगम अतोल ज्यों बुलाओ त्यों नानक दास बोले। सन्मान योग गुरु रुखसाथ सिंह जीओ फतेह प्रवान करने वाहिगुरु जी का खालसा वाहिगुरु जी की फतेह। जिन्हां पैगंबरी पुरशां ने अवतारी पुरशां ने अपनी उम्मत नूं जन्म दिता है उन्हां दे अगों चेले ते होए ने उन्हां ने बराबरी नहीं दिती अगां चल के। गुरु नानक नूं दस जामे धारण करने पै और ये दस रूप गुरु नानक दे कहलाए। ये एक निराली जी घटना धार्मिक इतिहास देश दिखाई देती है। कम बड़ा लंबा सी उदे लई समा चाहिदा सी। कम दे कई पहलू सन तो वक वक शरीर चाहिदे सन। इस वास्ते धन गुरु नानक देव जी महाराज नूं दस जामे धारण करने पै और शब्द है महला महला कहने घर नूं महला पहला महला दूजा महला तीजा घर बदलने पै। महला शब्द ए अरबी दा टिकाणा अस्थान महल। जब पूरी समझ नहीं सी गुरबाणी ग्रामर का बोध नहीं सी उदों महला नूं महिला करके पढ़ते सन इहदे अर्थ करते सन इस्त्री भी सतगुरु इस्त्री रूप दे बाणी उचारण पे करते हैं। जबकि गुरबाणी ग्रामर ने इसनों गलत साबित कर दिता क्योंकि किधरे साफ अखरां दे च भी लिखा है पहला दूजा तीजा। अगर इस्त्री रूप च उचारण करते हैं तो फिर सानू इंज उचारण करना चाहिदा सी। और लिखत दे च भी ऐसा होंदा महला पहली महला दूजी महिला तीजी इस तरह है नहीं। पुरश रूप च बाणी उचारण कर रहे हैं महला तो मुराद घर टिकाणा अस्थान। इतने घर गुरु नानक ने बदले। ये कोई गालबन 250 साल का पीरियड बनता है जिस देश दस जामे यके बादी ग्रह धारण किते। क्या वाकई दस जामिया की लोड़ सी क्योंकि धार्मिक इतिहास देश ऐसा घट ही होया है अज तक। जिन्हें प्रमाणिक पैगंबरी पुरुष मने गए न अवतारी पुरुष मने गए ने वो जो कुछ करना चाहते सन अपने उस दायरे च करके उस तरह की किसी प्रणाली नूं जन्म नहीं दिता। पर गुरु नानक की फिर दूसरी गद्दी तीसरी गद्दी चौथी गद्दी इस तरह दसम पिता तक गल चली। जुगो जुग अटल धन गुरु ग्रंथ साहब जी महाराज ते इस चल रही प्रथा नूं समाप्त किया। इसके पिछे जिहड़े कुछ कारण ने वो मैं आप जी के सामने रखा क्योंकि धर्म के जिहड़े कुछ बुनियादी अंग ने जरूरी अंग ने उन्हां नूं लाजमी समझिए ते जाणीए। साहिब श्री गुरु नानक देव जी महाराज ने जब मनुखता ते निगाह मारी आपनों दिसया मनुख पूर्ण तौर देच मनुख दी तरह नहीं जी रहा। पशु पशुओं दी तरह जी रहे ने मनुख मनुखां दी तरह नहीं जी रहा। बंदा बंदियां दी तरह नहीं जी रहा। गुस्ताखी माफ कुत्ता कुत्ते दी तरह जी रहा है। गऊ गऊ दे ढंग नाल जी रही है। शेर शेर दे तौर तरीके नाल जी रहा है। मनुख मनुख दी तरह नहीं जी रहा बल्कि मनुख पशुओं की तरह जी रहे। करतूत पशु की मानस जात लोक पचारा करे दिन रात। इस पशु दे अंदर मनुखता पैदा करनी सी और मनुखता दे अंदर देवतापन प्रभुपन आत्म ज्योति पैदा करनी सी। कम बड़ा लंबा सी बहुत लंबा। इस वास्ते जामे ਬਾਰ ਬਾਰ ਹੋਰ ਅਨੇਕਾਂ ਧਾਰਨ ਕਰਨੇ ਪਏ। ਦਾਸ ਨੇ ਇਸ ਤਰ੍ਹਾਂ ਦੀਆਂ ਕਈ ਕਿਤਾਬਾਂ ਦੇਖੀਆਂ ਨੇ, ਕਈ ਟੀਕੇ ਦੇਖੇ ਨੇ ਜੋ ਇੱਕ ਪੁਰਸ਼ ਨੇ ਨਹੀਂ ਕੀਤੇ, ਕਈਆਂ ਨੇ ਮਿਲ ਕੇ ਕੀਤੇ ਨੇ। ਦੂਰ ਕਿਉਂ ਜਾਓ, ਪਹਿਲਾ ਟੀਕਾ ਸੰਪੂਰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 13 ਵਿਦਵਾਨਾਂ ਨੇ ਮਿਲ ਕੇ ਕੀਤਾ ਸੀ, ਇਕੱਲੇ ਦਾ ਨਹੀਂ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਸ ਤੋਂ ਬਾਅਦ ਉੱਦਮ ਆਰੰਭਿਆ, ਲੇਕਿਨ ਉਹ ਵੀ ਆਪਣੀ ਜ਼ਿੰਦਗੀ ਸੰਪੂਰਨ ਕਰ ਗਏ, ਲੇਕਿਨ ਟੀਕਾ ਸੰਪੂਰਨ ਉਹਨਾਂ ਤੋਂ ਨਾ ਹੋਇਆ। ਫਿਰ ਉਹਨਾਂ ਦੇ ਭਾਈ ਸਾਹਿਬ ਨੇ ਉਸ ਅਧੂਰੇ ਟੀਕੇ ਨੂੰ ਅੱਗੇ ਪੂਰਾ ਕੀਤਾ। ਦੁਨੀਆਂ 'ਚ ਕਈ ਐਸੇ ਬੁੱਤ ਨੇ, ਮੂਰਤੀਆਂ, ਜੋ ਇੱਕ ਸੰਗ ਤਰਾਸ਼ ਦੀ ਘੜੀ ਹੋਈਆਂ ਨਹੀਂ ਨੇ, ਕਈਆਂ ਨੇ ਮਿਲ ਕੇ ਮਿਹਨਤ ਕੀਤੀ ਹੈ ਤਾਂ ਉਹ ਮੂਰਤੀ ਬਣੀ ਹੈ। ਕਈ ਐਸੀਆਂ ਤਸਵੀਰਾਂ ਨੇ ਜਿਨ੍ਹਾਂ ਵਿੱਚ ਕਿਸੇ ਇੱਕ ਮੁਸੱਵਰ ਨੇ ਰੰਗ ਨਹੀਂ ਭਰੇ, ਕਈਆਂ ਨੇ ਮਿਲ ਕੇ ਰੰਗ ਭਰੇ ਨੇ, ਔਰ ਉਸ ਤਸਵੀਰ ਨੂੰ ਇੱਕ ਮਹਾਨ ਤਸਵੀਰ ਦੀ ਰੂਪ ਰੇਖਾ ਦਿੱਤੀ ਹੈ। ਅਨੰਤ ਐਸੀਆਂ ਸੰਗੀਤ ਦੀਆਂ ਧੁਨਾਂ ਨੇ ਜਿਸ ਨੂੰ ਇੱਕ ਸੰਗੀਤਕਾਰ ਨੇ ਨਹੀਂ ਤਿਆਰ ਕੀਤਾ, ਕਈਆਂ ਨੇ ਮਿਲ ਕੇ ਕੀਤਾ ਹੈ। ਬੜੀ ਕੀਮਤੀ ਧੁਨ, ਬੜੀ ਮਹਾਨ ਧੁਨ, ਔਰ ਉਹਦੇ ਪਿੱਛੇ ਕਿਸੇ ਇੱਕ ਸ਼ਖਸੀਅਤ ਦਾ ਕੰਮ ਨਹੀਂ, ਇੱਕ ਦਿਮਾਗ ਦਾ ਕੰਮ ਨਹੀਂ, ਕਈਆਂ ਨੇ ਮਿਲ ਕੇ ਇੱਕ ਸੰਗੀਤ ਦੀ ਧੁਨ ਤਿਆਰ ਕੀਤੀ, ਕਈਆਂ ਨੇ ਮਿਲ ਕੇ ਇੱਕ ਮੂਰਤੀ ਨੂੰ ਜਨਮ ਦਿੱਤਾ, ਕਈਆਂ ਨੇ ਮਿਲ ਕੇ ਇੱਕ ਤਸਵੀਰ ਨੂੰ ਜਨਮ ਦਿੱਤਾ ਜਾਂ ਇੱਕ ਗ੍ਰੰਥ ਨੂੰ ਜਨਮ ਦਿੱਤਾ, ਇੱਕ ਦਾ ਨਹੀਂ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜ਼ਿਹਨ ਵਿੱਚ ਸੰਤ ਸਿਪਾਹੀ ਦਾ ਨਕਸ਼ਾ ਸੀ। ਦੇਸ਼ ਦੇ ਹਾਲਾਤ ਨੂੰ ਦੇਖ ਕੇ ਆਪ ਸੋਚਦੇ ਨੇ, ਔਰ ਮਨੁੱਖਤਾ ਤੇ ਨਿਗਾਹ ਮਾਰ ਕੇ, ਮਨੁੱਖ ਸੰਤ ਚਾਹੀਦਾ ਹੈ, ਸਿਰਫ ਸੰਤ ਨਹੀਂ, ਇਹਦੀ ਕੋਈ ਮਾਲਾ ਖੋ ਲਵੇਗਾ, ਇਹਦੀ ਕੋਈ ਪੱਗ ਲਾ ਦੇਵੇਗਾ। ਸਿਪਾਹੀ, ਸਿਰਫ ਸਿਪਾਹੀ ਨਹੀਂ, ਇਹ ਤੇ ਜ਼ਾਲਮ ਹੋ ਜਾਏਗਾ ਤੇ ਜਣੇ ਖਣੇ ਦੀ ਪੱਗ ਲਾਏਗਾ। ਸੰਤ ਆਪ ਦੇ ਦਿਲ ਦਿਮਾਗ ਦੇ ਅੰਦਰ ਇੱਕ ਨਕਸ਼ਾ ਉਕਰਿਆ, ਇੱਕ ਤਸਵੀਰ ਉਕਰੀ, ਉਸਦਾ ਨਾਮ ਆਪਨੇ ਸਿੱਖ ਰੱਖਿਆ। ਰੂਹੇ ਜ਼ਮੀਨ ਦੇ ਵਿੱਚ ਇਹੀ ਇੱਕ ਕੌਮ ਹੈ ਜੋ ਦੋ ਨਾਮਾਂ ਨਾਲ ਜਾਣੀ ਜਾਂਦੀ ਹੈ, ਸਿੱਖ ਕਰਕੇ, ਸਿੰਘ ਕਰਕੇ। ਹੈਰਾਨਗੀ ਹੈ, ਹਾਲਾਂਕਿ ਹਰ ਉਮਤ ਦਾ ਇੱਕੋ ਹੀ ਨਾਮ ਆਉਂਦਾ ਹੈ, ਇਹ ਸਿੱਖ ਵੀ ਹੈ, ਇਹ ਸਿੰਘ ਵੀ ਹੈ, ਤੇ ਜੇ ਅਖਰੀ ਅਰਥ ਕਰੋ ਤੇ ਜ਼ਮੀਨ ਆਸਮਾਨ ਦਾ ਫਰਕ ਹੈ, ਸਿੱਖ ਦੇ ਤੇ ਸਿੰਘ ਦੇ ਵਿੱਚ ਤਾਲਮੇਲ ਬੈਠਦਾ ਹੀ ਨਹੀਂ। ਸਿੱਖ, ਮੈਂ ਸਿੱਖਣਾ ਚਾਹੁੰਦਾ, ਮੈਂ ਸਿੱਖਣ ਲਈ ਤਿਆਰ ਹਾਂ, ਔਰ ਮੈਂ ਕੁਛ ਵੀ ਨਹੀਂ ਜਾਣਦਾ। ਇਤਨੀ ਨਿਰਮਾਣਤਾ ਹੋਵੇ ਤੇ ਕੋਈ ਸਿੱਖ। ਸਿੰਘ, ਸੂਰਬੀਰ, ਸਾਹਸ, ਦਲੇਰੀ, ਹਿੰਮਤ, ਜੂਝਣ ਦਾ ਚਾਹ, ਇਹ ਦੋ ਸ਼ਬਦ ਆਪਸ ਦੇ ਵਿੱਚ ਨੇੜੇ ਨਹੀਂ ਆਉਂਦੇ, ਸਿੱਖ ਤੇ ਸਿੰਘ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਿਮਾਗ ਵਿੱਚ, ਆਪ ਦੀ ਸੋਚਣੀ ਵਿੱਚ ਜੋ ਇੱਕ ਤਸਵੀਰ ਸੀ, ਉਸਨੂੰ ਆਪ ਇੱਕ ਜੀਵਨ ਵਿੱਚ ਨਹੀਂ ਰੰਗ ਭਰ ਸਕਦੇ ਸਨ, ਨਹੀਂ ਮੁਕੰਮਲ ਕਰ ਸਕਦੇ ਸਨ। ਕੰਮ ਬੜਾ ਲੰਬਾ ਸੀ। ਇੱਕ ਰੰਗ ਦੀ ਤਸਵੀਰ ਚੰਗੀ ਨਹੀਂ ਲੱਗਦੀ, ਬਹੁ ਰੰਗ, ਕਾਫੀ ਰੰਗ ਹੋਵਨ ਫਿਰ ਖੂਬਸੂਰਤ। ਇੱਕ ਸੁਰ ਦੇ ਨਾਲ ਕੋਈ ਸੰਗੀਤ ਦੀ ਧੁਨ ਨਹੀਂ ਬਣਦੀ। ਜੋ ਸੰਗੀਤ ਦੀ ਥੋੜੀ ਬਹੁਤ ਮਸ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ, ਇੱਕ ਸੁਰ ਨਾਲ ਕੋਈ ਸੰਗੀਤ ਨਹੀਂ ਬਣਦਾ। ਸੱਤ ਸੁਰਾਂ ਦੇ ਮਿਸ਼ਰਨ ਦੇ ਨਾਲ, ਔਰ ਉਹਦੇ ਚ ਵੀ ਕੁਝ ਕੋਮਲ ਸੁਰਾਂ ਨੇ, ਕੁਝ ਤੀਬਰ ਨੇ, ਉਹਨਾਂ ਦੇ ਮਿਸ਼ਰਨ ਦੇ ਨਾਲ ਹੀ ਸੰਗੀਤ ਦੀ ਧੁਨ ਬਣਦੀ ਹੈ, ਉਂਝ ਨਹੀਂ। ਜਿਹੜਾ ਖਾਕਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਿਤਰਿਆ, ਉਸ ਵਿੱਚ ਕਈ ਰੰਗ ਭਰੇ ਗਏ। ਇੰਜ ਕਹਿ ਲਓ, ਗੁਰੂ ਨਾਨਕ ਨੇ ਉਹ ਖਾਕਾ ਚਿਤਰਿਆ, ਬਾਕੀ ਆਪਦੇ ਜਾਮਿਆਂ ਨੇ, ਆਪਦੇ ਸਰੂਪਾਂ ਨੇ ਉਸ ਵਿੱਚ ਰੰਗ ਭਰੇ। ਜੋ ਕੁਛ ਆਪ ਬਣਾਉਣਾ ਚਾਹੁੰਦੇ ਸਨ, ਸੰਤ ਸਿਪਾਹੀ, ਗੁਰੂ ਨਾਨਕ ਦੀ ਸੋਚਣੀ, ਗੁਰੂ ਨਾਨਕ ਦੀ ਕਲਪਨਾ, ਆਪ ਨੂੰ ਚਾਰੋਂ ਪਾਸੇ ਦਿਸ ਰਿਹਾ ਸੀ। ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾ ਲੋ। ਜਦ ਵੀ ਕਿਸੇ ਕੋਲ ਤਾਕਤ ਆਉਂਦੀ ਉਹ ਭ੍ਰਸ਼ਟ ਹੋ ਜਾਂਦਾ, ਕੋਈ ਵੀ ਹੋਵੇ। ਜਦ ਵੀ ਕਿਸੇ ਕੋਲ ਤਾਕਤ ਆਉਂਦੀ ਹੈ ਤਾਂ ਤਾਕਤ ਇੱਕ ਇਤਨਾ ਵੱਡਾ ਪੜਦਾ ਹੈ, ਉਹਦੇ ਸਾਰੇ ਔਗੁਣ ਲੱਗੇ ਜਾਂਦੇ ਨੇ। ਕਿਸੇ ਵਕਤ ਈਰਾਨ ਦੇ ਸੂਫੀ ਫਕੀਰ ਸ਼ੇਖ ਸਾਦੀ ਨੇ ਕਿਹਾ ਸੀ, ਕਾਨੂੰਨ ਕੀ ਹੈ? ਮੱਕੜੀ ਦਾ ਜਾਲਾ। ਛੋਟੇ ਛੋਟੇ ਕੀੜੇ ਮਕੌੜੇ ਫਸ ਜਾਂਦੇ ਨੇ, ਹਾਥੀ ਤੋੜ ਕੇ ਲੰਘ ਜਾਂਦੇ ਨੇ। ਜੋ ਇੱਕ ਬੰਦੇ ਦਾ ਕਤਲ ਕਰ ਦੇਵੇ, ਹੋ ਸਕਦਾ ਪਕੜਿਆ ਜਾਏ ਤੇ ਸਾਰੀ ਜ਼ਿੰਦਗੀ ਜੇਲ੍ਹ ਦੇ ਚਲੋ ਲੈ, ਪਰ ਜੋ ਸੜਕਾਂ ਤੇ ਲਾਸ਼ਾਂ ਹੀ ਲਾਸ਼ਾਂ ਵਿਛਾ ਦੇਵੇ, ਕਿਸਨੇ ਪਕੜਨਾ? ਕੌਣ ਪਕੜੇਗਾ? ਗਲਬਨ 3 ਕਰੋੜ ਬੰਦਿਆਂ ਦਾ ਕਾਤਲ ਸੀ ਹਿਟਲਰ, ਪਰ ਕਾਤਲ ਕਰਕੇ ਨਹੀਂ ਯਾਦ ਕੀਤਾ ਜਾਂਦਾ, ਡਿਕਟੇਟਰ। ਜੋ ਇੱਕ ਬੰਦੇ ਦਾ ਕਤਲ ਕਰੇ ਕਾਤਲ, ਤੇ ਜੋ ਹਜ਼ਾਰਾਂ ਦੀਆਂ ਲਾਸ਼ਾਂ ਵਿਛਾ ਦੇਵੇ ਬਾਦਸ਼ਾਹ, ਹੁਕਮਰਾਨ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਹੈ, ਡਿਕਟੇਟਰ ਹੈ, ਬਾਦਸ਼ਾਹ ਹੈ। ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਚੋਰ ਹੈ, ਡਕੈਤ ਹੈ। ਪਰ ਜੋ ਸਾਰੇ ਦੇਸ਼ ਦੀ ਜੇਬ ਕੱਟ ਲਵੇ, ਬਾਦਸ਼ਾਹ ਹੈ, ਉਹ ਤੇ ਹੁਕਮਰਾਨ ਹੈ। ਉਹਦੀ ਚੋਰੀ ਢੱਕ ਜਾਂਦੀ ਹੈ ਤਾਕਤ ਨਾਲ। ਉਹ ਜੋ ਲਾਸ਼ਾਂ ਦੀਆਂ ਲਾਸ਼ਾਂ ਵਿਛਾ ਦਿੰਦਾ ਔਰ ਹਜ਼ਾਰਾਂ ਨੂੰ ਰੋਣ ਤੇ ਮਜਬੂਰ ਕਰ ਦਿੰਦਾ, ਸਭ ਕੁਝ ਢੱਕ ਜਾਂਦਾ। ਦਿੱਲੀ ਦੀਆਂ ਗਲੀਆਂ ਦੇ ਵਿੱਚ ਸਰਮਦ ਸੂਫੀ ਫਕੀਰ ਨਗਨ ਗੁੰਮਦਾ ਸੀ। ਇਸ ਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਔਰ ਔਰੰਗਜ਼ੇਬ ਵੀ ਚਾਹੁੰਦਾ ਸੀ ਇਸ ਨੂੰ ਸਜ਼ਾ ਦੇਣੀ ਹੈ। ਇਹ ਨੰਗਾ ਕਿਉਂ ਗੁੰਮਦਾ ਹੈ? ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਨਗਨ ਤਾਂ ਗੁਨਾਹ ਹੈ। ਜਦ ਇਸ ਨੂੰ ਦੀਵਾਨੇ ਖਾਸ ਦੇ ਵਿੱਚ ਪੇਸ਼ ਕੀਤਾ ਗਿਆ ਔਰੰਗਜ਼ੇਬ ਦੇ ਸਾਹਮਣੇ, ਔਰੰਗਜ਼ੇਬ ਦੇ ਮੋਢੇ ਤੇ ਇੱਕ ਦੁਸ਼ਾਲਾ ਸੀ ਉਹਨਾਂ ਦਾ, ਉਹ ਸਿਪਾਹੀ ਨੂੰ ਦਿੱਤਾ ਕਿ ਇਹਦੇ ਕੰਨ ਦਿੱਤੇ ਪਾ ਦੇ। ਉਹ ਦੁਸ਼ਾਲਾ ਸਰਮਦ ਦੇ ਕੰਨ ਦਿੱਤੇ ਪਾ ਦਿੱਤਾ ਗਿਆ। ਸਰਦੀਆਂ ਦੇ ਦਿਨ ਸਨ, ਪੁਰਾਣਾ ਜ਼ਮਾਨਾ, ਹਰ ਅਹਿਲਕਾਰ ਦੇ ਅੱਗੋਂ ਕੋਲਿਆਂ ਦੀ ਇੱਕ ਇੱਕ ਅੰਗੀਠੀ ਵੀ ਪਈ ਸੀ। ਤੇ ਸਰਮਦ ਕਹਿੰਦਾ, ਬਾਦਸ਼ਾਹ ਸਲਾਮਤ, ਬੜੀ ਕਿਰਪਾ ਤੁਸੀਂ ਕੀਤੀ, ਮੈਨੂੰ ਦੁਸ਼ਾਲਾ ਦੇ ਦਿੱਤਾ, ਪਰ ਤੁਹਾਡੇ ਅੱਗੋਂ 2 ਅੰਗੀਠੀਆਂ ਪਈਆਂ ਨੇ, ਇੱਕ ਇੱਧਰ ਭੇਜ ਦਿਓ ਮੈਨੂੰ। ਬਾਦਸ਼ਾਹ ਦਾ ਇਸ਼ਾਰਾ ਪਾ ਕੇ ਸਿਪਾਹੀ ਨੇ ਇੱਕ ਅੰਗੀਠੀ ਸਰਮਦ ਦੇ ਅੱਗੋਂ ਰੱਖ ਦਿੱਤੀ। ਉਹ ਜਿਹੜਾ ਦੁਸ਼ਾਲਾ ਔਰੰਗਜ਼ੇਬ ਨੇ ਦਿੱਤਾ ਸੀ, ਉਸਨੇ ਅੰਗੀਠੀ 'ਚ ਪਾ ਦਿੱਤਾ। ਜਲ ਕੇ ਖਾਕ ਧੂੰਆਂ। ਔਰੰਗਜ਼ੇਬ ਕਹਿੰਦਾ, ਇਹ ਤੂੰ ਕੀ ਕੀਤਾ? ਮੈਂ ਤੈਨੂੰ ਤਨ ਢੱਕਣ ਵਾਸਤੇ ਦੁਸ਼ਾਲਾ ਦਿੱਤਾ ਸੀ। ਸਰਮਦ ਕਹਿੰਦਾ, ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ, ਬੇਐਬਾਂ ਰਾ ਲਿਬਾਸ ਉਰਿਆਨੀ ਦਾ। ਜੋ ਗੁਨਾਹਗਾਰ ਬੰਦੇ ਆਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਦਾਗੀ ਮਨੁੱਖ ਆਉਂਦੇ ਨੇ, ਉਹਨਾਂ ਨੂੰ ਢੱਕਣ ਲਈ ਦੁਸ਼ਾਲਾ ਚਾਹੀਦਾ। ਮੈਨੂੰ ਦੇਖ, ਮੇਰੇ 'ਚ ਕੀ ਦਾਗ ਤੈਨੂੰ ਦਿਖਾਈ ਦਿੰਦਾ? ਤੈਨੂੰ ਲੋਭ ਦਿਖਾਈ ਦਿੰਦਾ? ਤੈਨੂੰ ਹੰਕਾਰ ਦਿਖਾਈ ਦਿੰਦਾ? ਤੈਨੂੰ ਵਾਸ਼ਨਾ ਦਿਖਾਈ ਦਿੰਦੀ ਹੈ? ਤੈਨੂੰ ਵੈਰ ਵਿਰੋਧ ਦਿਖਾਈ ਦਿੰਦਾ? ਮੈਂ ਕਿਸ ਨੂੰ ਢੱਕਾਂ? ਤੈਨੂੰ ਚੋਰੀ ਯਾਰੀ ਦਿਖਾਈ ਦਿੰਦੀ ਹੈ ਮੇਰੇ ਵਿੱਚ? ਮੈਂ ਕਿਸ ਨੂੰ ਢੱਕਾਂ? ਤੂੰ ਢੱਕ। ਤੂੰ ਆਪਣੇ ਪਿਓ ਨੂੰ ਜੇਲ੍ਹ ਦੇ ਤੜਪਾ ਤੜਪਾ ਕੇ ਮਾਰਿਆ। ਤੂੰ 3 ਭਰਾਵਾਂ ਨੂੰ ਕਤਲ ਕੀਤਾ ਤਾਂ ਗੱਦੀ ਨਸ਼ੀਨ ਹੋਇਆ। ਤੂੰ ਪਤਾ ਨਹੀਂ ਕਿਤਨੇ ਸੂਫੀ ਸੰਤਾਂ ਨੂੰ ਰੋਣ ਤੇ ਮਜਬੂਰ ਕੀਤਾ। ਤੂੰ ਪਤਾ ਨਹੀਂ ਕਿਤਨੇ ਘਰ ਉਜਾੜੇ। ਬੜਾ ਦਾਗ ਹੈ, ਬੜਾ ਜਿਸਮ ਤੇਰਾ ਦਾਗੀ ਹੈ, ਤੈਨੂੰ ਦੁਸ਼ਾਲਿਆਂ ਦੀ ਲੋੜ ਹੈ, ਮੈਨੂੰ ਨਹੀਂ। ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀ, ਬੇਐਬਾਂ ਰਾ ਲਿਬਾਸ ਉਰਿਆਨੀ ਦਾ। ਸਰਮਦ ਕਹਿੰਦਾ, ਜਿਤਨੀ ਵੱਡੀ ਜਿਸ ਮਨੁੱਖ ਕੋਲ ਤਾਕਤ ਹੋਵੇ, ਉਸਦੇ ਔਗੁਣ ਉਤਨੇ ਛੁੱਪੇ ਰਹਿ ਜਾਂਦੇ ਨੇ, ਉਸਦੇ ਗੁਨਾਹ ਉਤਨੇ ਛੁੱਪੇ ਰਹਿ ਜਾਂਦੇ ਨੇ। ਤਾਕਤ ਪੜਦਾ ਬਣ ਜਾਂਦੀ ਹੈ, ਤਾਕਤ ਚੱਦਰ ਬਣ ਜਾਂਦੀ ਹੈ। ਕਿਸੇ ਦਾ ਮਾਮੂਲੀ ਜਿਹਾ ਚਿੰਨ ਵੀ ਦਿਖਾਈ ਦਿੰਦਾ ਹੈ, ਕਿਸੇ ਦੇ ਪਹਾੜਾਂ ਵਰਗੇ ਗੁਨਾਹ ਵੀ ਨਹੀਂ ਦਿਖਾਈ ਦਿੰਦੇ, ਕਿਉਂਕਿ ਸਤਾ ਬਹੁਤ ਜੋ ਹੈ ਜ਼ਿਆਦਾ ਹੈ, ਉਸਦੇ ਨਾਲ ਸਭ ਕੁਝ ਢਕਿਆ ਜਾਂਦਾ। ਤੋ ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ, ਕਾਨੂੰਨ ਸਿਰਫ ਮੱਕੜੀ ਦਾ ਜਾਲ ਹੈ, ਇਹਦੇ ਛੋਟੇ ਛੋਟੇ ਕੀੜੇ ਮਕੌੜੇ ਫਸ ਜਾਂਦੇ ਨੇ, ਹਾਥੀ ਤੋੜ ਕੇ ਲੰਘ ਜਾਂਦੇ ਨੇ। ਜੋ 1100 ਸਾਲ ਪਹਿਲੇ ਸੱਚ ਸੀ ਉਹ ਅੱਜ ਵੀ ਸੱਚ ਹੈ, ਇਹ ਵੀ ਮਰਜ਼ ਕਰਦੇ ਨੇ। ਜੋ ਕਿਸੇ ਇੱਕ ਦਾ ਕਤਲ ਕਰਦੇ ਹੋਏ ਉਹ ਕਾਤਲ ਹੈ, ਤੇ ਜੋ ਲੱਖਾਂ ਦੀਆਂ ਲਾਸ਼ਾਂ ਜੋ ਹੈ ਵਿਛਾ ਦੇਵੇ ਕਿਸੇ ਰਾਜਨੀਤੀ ਦੇ ਅਡੰਬਰ ਕਰਕੇ ਉਹ ਬਾਦਸ਼ਾਹ ਹੈ, ਉਹ ਹੁਕਮਰਾਨ ਹੈ। ਦੁਨੀਆਂ ਵਿੱਚ ਕਾਤਲਾਂ ਨੇ ਕਦੇ ਇਤਨੇ ਕਤਲ ਨਹੀਂ ਕੀਤੇ ਜਿਤਨੇ ਰਾਜਨੀਤਕ ਲੋਕਾਂ ਨੇ ਕਤਲ ਕੀਤੇ ਨੇ। 2.5 ਕਰੋੜ ਬੰਦਿਆਂ ਨੂੰ ਮਾਰ ਕੇ ਚਾਈਨਾ ਵਿੱਚ ਕ੍ਰਾਂਤੀ ਆਈ, 3 ਕਰੋੜ ਮਨੁੱਖਾਂ ਨੂੰ ਮਾਰ ਕੇ ਬੇਦਰਦੀ ਨਾਲ ਕਿਧਰੇ ਰਸ਼ੀਆ ਵਿੱਚ ਕ੍ਰਾਂਤੀ ਆਈ ਸੀ, ਔਰ 3 ਕਰੋੜ ਬੰਦਿਆਂ ਦਾ ਇਹ ਕਾਤਲ ਹੈ ਹਿਟਲਰ। ਹਜ਼ਾਰਾਂ ਮਨੁੱਖਾਂ ਦੀਆਂ ਲਾਸ਼ਾਂ ਵਿਛਾ ਕੇ ਔਰੰਗਜ਼ੇਬ ਤਖ਼ਤ ਤੇ ਬੈਠਾ ਸੀ, ਕੋਈ ਕਾਤਲ ਨਹੀਂ ਕਹਿੰਦਾ, ਬਾਦਸ਼ਾਹ ਨੇ, ਹੁਕਮਰਾਨ ਨੇ, ਹਕੂਮਤ ਦੇ ਮਾਲਕ ਨੇ। ਖੈਰ, ਜਿਤਨੀ ਵੱਡੀ ਕਿਸੇ ਕੋਲ ਤਾਕਤ ਹੋਵੇ ਕਿਸੇ ਤਰ੍ਹਾਂ ਦੀ, ਸਭ ਕੁਝ ਢਕਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੇ ਮੁਕਾਬਲੇ ਤੇ ਇੱਕ ਜੋ ਨਕਸ਼ਾ ਚਿਤਰਿਆ, ਤਾਕਤ ਸੰਤ ਦੇ ਕੋਲ ਹੋਵੇ, ਸੰਤ ਹੀ ਸਿੰਘ ਹੋਵੇ ਔਰ ਸਿੰਘ ਹੀ ਸੰਤ ਹੋਵੇ, ਇਹ ਸੋਚਣੀ ਸੀ ਗੁਰੂ ਨਾਨਕ ਦੀ। ਤਾਕਤ ਜਦ ਗਲਤ ਹੱਥਾਂ 'ਚ ਆਉਂਦੀ ਹੈ ਤਾਂ ਬਹੁਤ ਵੱਡਾ ਅਨਰਥ ਕਰਦੀ ਹੈ। ਡਾਕਟਰ ਮੁਹੰਮਦ ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ। ਜਮਹੂਰੀ ਡੈਮੋਕ੍ਰੇਸੀ ਨੂੰ ਤਮਾਸ਼ਾ ਕਹਿੰਦਾ। ਵੱਖ ਵੱਖ ਤਜਰਬੇ ਹੋਏ ਨੇ ਅੱਜ ਤੱਕ ਹਕੂਮਤ ਦੇ, ਲੇਕਿਨ ਪੁਰਾਣੀ ਹਕੂਮਤ ਜੋ ਵਿਆਪਕ ਰੂਪ ਵਿੱਚ ਸੀ ਤੇ ਹੁਣ ਵੀ ਕਿਧਰੇ ਕਿਧਰੇ ਕਿੰਗਡਮ, ਸ਼ਖਸੀ ਹਕੂਮਤ, ਬਾਦਸ਼ਾਹਤ, ਜਾਂ ਫਿਰ ਜਮਹੂਰੀ ਨਿਜ਼ਾਮ ਡੈਮੋਕ੍ਰੇਸੀ, ਇਹ ਕਹਿੰਦਾ ਹੈ ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਦੀਨ ਨੂੰ ਕੱਢ ਦਿਓ, ਧਰਮ ਨੂੰ ਕੱਢ ਦਿਓ, ਚਾਹੇ ਸ਼ਖਸੀ ਹਕੂਮਤ ਹੈ ਤੇ ਚਾਹੇ ਜਮਹੂਰੀ ਨਿਜ਼ਾਮ ਹੈ, ਚਾਹੇ ਕਿੰਗਡਮ ਹੈ ਤੇ ਚਾਹੇ ਡੈਮੋਕ੍ਰੇਸੀ ਹੈ, ਕਹਿੰਦਾ ਪਿੱਛੇ ਬਚ ਜਾਏਗਾ ਚੰਗੇਜ਼ ਖਾਂ ਹਲਾਕੂ, ਅਗਰ ਧਰਮ ਨੂੰ ਕੱਢ ਦਿਓ, ਧਰਮ ਨੂੰ ਜੋੜ ਦਿਓ ਤਾਂ ਰਾਜਾ ਬਣ ਜਾਏਗਾ ਜਨਕ, ਰਾਜਾ ਬਣ ਜਾਏਗਾ ਮਹਾਰਾਜਾ ਰਣਜੀਤ ਸਿੰਘ, ਰਾਜਾ ਬਣ ਜਾਏਗਾ ਰਾਮ, ਰਾਜਾ ਬਣ ਜਾਏਗਾ ਕ੍ਰਿਸ਼ਨ, ਇਹ ਦੋਵੇਂ ਰਾਜੇ ਹੀ ਸਨ, ਇੱਕ ਦੁਆਰਕਾ ਦਾ, ਇੱਕ ਅਯੁੱਧਿਆ ਦਾ। ਸਾਰੇ ਭਾਰਤ ਨੇ ਉਹਨਾਂ ਨੂੰ ਪੂਜਿਆ, ਰਾਜੇ ਕਰਕੇ ਰਾਜੇ ਉਹਨਾਂ ਤੋਂ ਹੋਰ ਚੰਗੇ ਤਕੜੇ ਤਕੜੇ ਹੋਏ ਨੇ, ਇਹ ਬਹੁਤ ਤਕੜੇ ਰਾਜੇ ਨਹੀਂ ਸਨ। ਕ੍ਰਿਸ਼ਨ ਸਿਰਫ ਦੁਆਰਕਾ ਦਾ ਰਾਜਾ, ਦੁਆਰਕਾ ਦਾਸ ਨੇ ਦੇਖੀ ਹੈ, ਗੁਜਰਾਤ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ, ਸਾਰੇ ਗੁਜਰਾਤ ਦਾ ਵੀ ਕ੍ਰਿਸ਼ਨ ਰਾਜਾ ਨਹੀਂ ਹੈ, ਦੁਆਰਕਾ ਦਾ ਰਾਜਾ। ਦੁਆਰਕਾ ਦੀ ਅੱਜ ਆਬਾਦੀ 40,000 ਹੈ, 1 ਲੱਖ ਵੀ ਨਹੀਂ ਹੈ। ਬ੍ਰਾਹਮਣ ਮੈਨੂੰ ਕਹਿੰਦੇ ਸਨ ਉੱਥੋਂ ਦੇ ਪੁਜਾਰੀ ਮੰਦਰਾਂ ਦੇ, ਵੀ ਅੱਧੀ ਦੁਆਰਕਾ ਸਮੁੰਦਰ ਦੇ ਡੁੱਬ ਗਏ, ਸਮੁੰਦਰ ਦੇ ਕੰਢੇ ਦੇ। ਚਲੋ ਮੰਨ ਲੈਂਦੇ ਹਾਂ ਕ੍ਰਿਸ਼ਨ ਜੀ ਦੇ ਵਕਤ 1 ਲੱਖ ਦੀ ਆਬਾਦੀ ਹੋਵੇਗੀ, ਚਲੋ ਇੰਝ ਮੰਨ ਲੈਂਦੇ। ਆਲੇ ਦੁਆਲੇ ਦੇ 10-20 ਕਸਬੇ ਹੋਰ, ਬਸ ਇਤਨਾ ਹੀ ਰਾਜਪਾਠ ਸੀ ਕ੍ਰਿਸ਼ਨ ਦਾ, ਦੁਆਰਕਾ ਦਾ ਰਾਜਾ। ਸਾਰੇ ਦੇਸ਼ ਦੇ ਚ ਪੂਜਿਆ ਗਿਆ ਤੇ ਦੇਸ਼ ਤੋਂ ਬਾਹਰ ਵੀ ਪੂਜਿਆ ਗਿਆ। ਰਾਮ ਯੂਪੀ ਦਾ ਰਾਜਾ ਵੀ ਨਹੀਂ, ਉੱਤਰੀ ਭਾਰਤ ਦਾ ਰਾਜਾ ਵੀ ਨਹੀਂ, ਅਯੁੱਧਿਆ ਨਰੇਸ਼ ਸਿਰਫ ਅਯੁੱਧਿਆ ਦਾ ਰਾਜਾ ਹੈ, ਤੇ ਅਯੁੱਧਿਆ ਦੀ ਅੱਜ ਵੀ ਆਬਾਦੀ ਸਿਰਫ 70,000 ਹੈ, ਅੱਜ ਵੀ ਛੋਟਾ ਜਿਹਾ ਸ਼ਹਿਰ ਹੈ। ਰਾਮ ਦੇ ਜ਼ਮਾਨੇ ਤੇ ਮੈਨੂੰ ਉਮੀਦ ਨਹੀਂ 70,000 ਵੀ ਹੋਵੇ, ਸ਼ਹਿਰ ਵੀ 25,000 ਦੀ ਆਬਾਦੀ ਦਾ ਸ਼ਹਿਰ ਹੋਵੇ। ਆਲੇ ਦੁਆਲੇ ਦੇ 10-20 ਕਸਬੇ ਹੋਰ, ਅਯੁੱਧਿਆ ਦਾ ਰਾਜਾ ਪੂਜਿਆ ਗਿਆ, ਸਾਰੇ ਦੇਸ਼ ਵਿੱਚ ਸਨਮਾਨਿਤ ਹੋਇਆ, ਰਾਜਾ ਹੀ ਸੀ। ਬਾਕੀ ਰਾਜਿਆਂ ਦੀ ਕਿਉਂ ਨਹੀਂ ਪੂਜਿਆ, ਜਿਹਨਾਂ ਕੋਲ ਇਲਾਕੇ ਵੀ ਬਹੁਤ ਵੱਡੇ ਵੱਡੇ ਸਨ? ਹਾਲਾਂਕਿ ਇਹ ਵੀ ਦੋਵੇਂ ਰਾਜੇ ਨੂੰ ਰਾਜਪਾਠ ਚਲਾਉਂਦੇ ਰਹੇ, ਬਕਾਇਦਾ ਇਹਨਾਂ ਦੀ ਸੈਨਾ ਸੀ, ਬਕਾਇਦਾ ਇਹਨਾਂ ਨੇ ਜੰਗ ਲੜੀਆਂ ਨੇ, ਯੁੱਧ ਲੜੇ ਨੇ, ਪਰ ਇਹ ਸੰਤ ਪਹਿਲੇ ਸਨ, ਸਿਪਾਹੀ ਬਾਅਦ ਦੇ ਸਨ, ਬਸ ਇੰਨੀ ਗੱਲ ਹੈ, ਇਸ ਕਰਕੇ ਪੂਜੇ ਗਏ। ਵਰਨਾ ਯੁੱਧ ਇਹਨਾਂ ਨੇ ਵੀ ਕੀਤੇ ਨੇ, ਇਹਨਾਂ ਦੇ ਹੱਥੋਂ ਵੀ ਖੂਨ ਵਗਿਆ। ਔਰ ਮਾਮੂਲੀ ਲੜਾਈਆਂ ਨਹੀਂ ਚੰਗੀਆਂ, ਤਗੜੀਆਂ ਲੜਾਈਆਂ ਲੜੀਆਂ ਨੇ, ਤਗੜੇ ਸੰਘਰਸ਼ ਦੇ ਚੋਂ ਲੰਘੇ ਨੇ। ਪਰ ਇਹ ਸੰਤ ਪਹਿਲੇ ਸਨ, ਸਿਪਾਹੀ ਬਾਅਦ ਦੇ ਸਨ, ਸਾਰੀ ਦੁਨੀਆਂ ਚ ਪੂਜੇ ਗਏ। ਰਾਮ ਪੂਜਿਆ ਗਿਆ, ਕ੍ਰਿਸ਼ਨ ਪੂਜਿਆ ਗਿਆ, ਜਨਕ ਸਨਮਾਨਿਤ ਹੋਇਆ, ਬ੍ਰਹਮ ਗਿਆਨੀ ਸੀ, ਭਗਤ ਸੀ। ਭਾਈ ਗੁਰਦਾਸ ਵੀ ਕਹਿੰਦੇ ਨੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਵੱਡਾ ਭਗਤ ਕਿਉਂ ਕਹਿ ਦਿੱਤਾ? ਅਕਸਰ ਭਗਤ ਅਗਰ ਉਦਾਸੀ ਸੰਨਿਆਸੀ ਲੋਕ ਜ਼ਿੰਮੇਵਾਰੀਆਂ ਨਹੀਂ ਚੁੱਕਦੇ, ਨਾ ਗ੍ਰਸਤ ਦੀਆਂ, ਨਾ ਰਾਜਨੀਤੀ ਦੀਆਂ, ਨਾ ਆਰਥਿਕ, ਕੋਈ ਵੀ ਜ਼ਿੰਮੇਵਾਰੀ ਉਹ ਚੁੱਕਣ ਨੂੰ ਰਾਜ਼ੀ ਨਹੀਂ ਆਉਂਦੇ। ਜਨਕ ਨੇ ਸਾਰੀਆਂ ਹੀ ਚੁੱਕ ਲਈਆਂ, ਕਹਿੰਦਾ ਠੀਕ ਹੈ, ਮੈਂ ਪਰਿਵਾਰਕ ਜ਼ਿੰਮੇਵਾਰੀ ਨੂੰ ਵੀ ਨਿਭਾਵਾਂਗਾ, ਆਰਥਿਕ ਜ਼ਿੰਮੇਵਾਰੀ ਤੋਂ ਵੀ ਮੈਂ ਮੂੰਹ ਨਹੀਂ ਮੋੜਨਾ, ਮੈਂ ਰਾਜਨੀਤੀ ਤੋਂ ਵੀ ਮੂੰਹ ਨਹੀਂ ਮੋੜਨਾ, ਔਰ ਭਗਤੀ ਵੀ ਕਰੀ ਜਾਣਾ, ਨਾਮ ਵੀ ਜਪੀ ਜਾਣਾ। ਇਸ ਵਾਸਤੇ ਭਾਈ ਗੁਰਦਾਸ ਕਹਿੰਦੇ ਨੇ ਇਹ ਵੱਡਾ ਭਗਤ ਹੈ, ਕਿਸੇ ਵੀ ਜ਼ਿੰਮੇਵਾਰੀ ਤੋਂ ਇਸਨੇ ਮੂੰਹ ਨਹੀਂ ਮੋੜਿਆ, ਔਰ ਸਾਰੀਆਂ ਜ਼ਿੰਮੇਵਾਰੀਆਂ ਬੜੇ ਸੋਹਣੇ ਢੰਗ ਨਾਲ ਨਿਭਾਈਆਂ। ਰਾਜੇ ਹੋਰ ਬੜੇ ਹੋਏ ਨੇ, ਪਰ ਹਰੀਸ਼ ਚੰਦਰ ਅੱਜ ਤੱਕ ਪੂਜਿਆ ਜਾਂਦਾ। ਰਾਜੇ ਹਿੰਦੁਸਤਾਨ ਵਿੱਚ ਹਜ਼ਾਰਾਂ ਹੋ ਗੁਜ਼ਰੇ ਨੇ, ਰਾਮ ਪੂਜਿਆ ਜਾਂਦਾ, ਕ੍ਰਿਸ਼ਨ ਜੀ ਪੂਜੇ ਜਾਂਦੇ, ਜਨਕ ਪੂਜਿਆ ਜਾਂਦਾ। ਸਿੱਖ ਜਗਤ ਵਿੱਚ ਸੈਂਕੜੇ ਰਾਜੇ ਹੋਏ ਨੇ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਜਨਮ ਦਿਨ ਅੱਜ ਵੀ ਸਿੱਖ ਜਗਤ ਮਨਾਉਂਦਾ, ਔਰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਦਾ, ਸਤਿਕਾਰ ਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਸੋਚਣੀ ਕਿ ਜੋ ਸਤਾ ਹੈ ਸਤਵਾਦੀ ਦੇ ਹੱਥੇ ਚ ਹੋਵੇ, ਤਾਕਤ ਸੰਤ ਦੇ ਹੱਥੇ ਚ ਹੋਵੇ, ਜਿਸ ਨੂੰ ਦਸਮ ਪਿਤਾ ਦੇ ਸਮੇਂ ਇੰਜ ਮੰਗ ਦੇ ਰੂਪ ਵਿੱਚ ਪਰਮਾਤਮਾ ਦੇ ਅੱਗੋਂ ਪ੍ਰਾਰਥਨਾ ਕੀਤੀ ਗਈ, ਔਰ ਸਾਰੇ ਗੁਰਦੁਆਰਿਆਂ ਚ ਆਉਂਦੀ ਹੈ। ਹੇ ਪ੍ਰਭੂ ਰਾਜ ਸਤਾ ਜੋ ਖਾਲਿਸ ਸ਼ੁੱਧ ਪਵਿੱਤਰ ਮਨੁੱਖ ਹੈ ਉਹਦੇ ਹੱਥੇ ਚ ਹੋਵੇ। ਤੇ ਖਾਲਿਸ ਕੌਣ ਹੁੰਦਾ, ਖਾਲਸਾ ਕੌਣ ਹੁੰਦਾ, ਇਹ ਗੁਰੂ ਗ੍ਰੰਥ ਸਾਹਿਬ ਜੀ ਫੈਸਲਾ ਕਰਦੇ ਨੇ। ਪਰੇ ਉਹ ਕਾਲ ਸਵੇ ਜਗ ਉਪਰ ਮਾਹੇ ਲਿਖੇ ਬ੍ਰਹਮ ਗਿਆਨੀ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਨੀ। ਸਪਸ਼ਟ ਹੋ ਗਿਆ। ਤੇ ਕਲਗੀਧਰ ਵੀ ਕਹਿੰਦੇ ਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਵਾਨੇ। ਖਾਲਸਾ ਕੌਣ ਹੈ? ਜਿਹਦੇ ਅੰਦਰ ਪੂਰਨ ਪ੍ਰੇਮ ਪੈਦਾ ਹੋ ਜਾਵੇ। ਪੂਰਨ ਪ੍ਰੇਮ ਤੋਂ ਮੁਰਾਦ ਸਾਰਿਆਂ ਲਈ ਪ੍ਰੇਮ, ਕਿਸੇ ਲਈ ਘਿਰਣਾ ਨਹੀਂ, ਕਿਸੇ ਲਈ ਨਫ਼ਰਤ ਨਹੀਂ, ਕੋਈ ਓਪਰਾ ਨਹੀਂ, ਕੋਈ ਬੇਗਾਨਾ ਨਹੀਂ। ਅਗਰ ਕਿਸੇ ਨਾਲ ਘਿਰਣਾ ਹੈ, ਕਿਸੇ ਨਾਲ ਨਫ਼ਰਤ ਹੈ, ਇਹ ਖਾਲਿਸ ਨੇ ਅਜੇ ਸ਼ੁੱਧ ਨਹੀਂ ਹੋਇਆ। ਜਿਸ ਨਾਲ ਪ੍ਰੇਮ ਹੋਵੇ ਉਸ ਮਨੁੱਖ ਨਾਲ ਮਨੁੱਖ ਛਲ ਨਹੀਂ ਕਰ ਸਕਦਾ, ਧੋਖਾ ਨਹੀਂ ਕਰ ਸਕੇਗਾ। ਜਿਸ ਨਾਲ ਪ੍ਰੇਮ ਹੈ ਉਸਨੂੰ ਮਨੁੱਖ ਸਤਾ ਨਹੀਂ ਸਕਦਾ, ਮਾਰ ਨਹੀਂ ਸਕੇਗਾ। ਜਿਸ ਨਾਲ ਪ੍ਰੇਮ ਹੈ ਉਸ ਨਾਲ ਮਨੁੱਖ ਬੇਇਨਸਾਫ਼ੀ ਨਹੀਂ ਕਰ ਸਕਦਾ, ਉਹਦਾ ਹੱਕ ਵੀ ਨਹੀਂ ਮਾਰ ਸਕੇਗਾ, ਪ੍ਰੇਮ ਐਸਾ ਨਹੀਂ ਕਰਨ ਦੇਵੇਗਾ। ਤੇ ਜੇ ਸਾਰਿਆਂ ਨਾਲ ਹੀ ਪ੍ਰੇਮ ਹੋਵੇ ਤਾਂ ਕਿਸਨੇ ਛਲ ਕਰਨਾ, ਕਿਸਨੇ ਕਪਟ ਕਰਨਾ, ਕਿਸ ਨਾਲ ਕਰਨਾ? ਪਰ ਜਿਸ ਨਾਲ ਵੈਰ ਹੋਵੇ, ਜਿਸ ਨਾਲ ਦੁਸ਼ਮਣੀ ਹੈ, ਉਸਦਾ ਤੇ ਸਭ ਕੁਝ ਖੋਹ ਲੈਣ ਨੂੰ ਜੀ ਕਰਦਾ। ਇਹਦਾ ਧਨ ਖੋਹ ਲਈਏ, ਇਹਦਾ ਸੁੱਖ ਖੋਹ ਲਈਏ, ਇਹਦੀ ਇੱਜ਼ਤ ਖੋਹ ਲਈਏ, ਇਸਦਾ ਸਨਮਾਨ ਖੋਹ ਲਈਏ, ਮੌਕਾ ਲੱਗ ਜਾਏ ਤੇ ਇਹਦੀ ਜਿੰਦ ਜਾਨ ਖੋਹ ਲਈਏ। ਖੋਣ ਨੂੰ ਜੀ ਕਰਦਾ ਕਿਉਂਕਿ ਦੁਸ਼ਮਣੀ, ਖੋਣ ਨੂੰ ਜੀ ਕਰਦਾ ਕਿਉਂਕਿ ਨਫ਼ਰਤ, ਦੇਣ ਨੂੰ ਵੀ ਜੀ ਕਰਦਾ ਬਸ਼ਰਤੇ ਪ੍ਰੇਮ ਹੋਵੇ। ਇਹਨੂੰ ਸੁੱਖ ਦੇ ਦਈਏ, ਇਸ ਨੂੰ ਆਰਾਮ ਦੇ ਦਈਏ, ਇਸ ਨੂੰ ਸਨਮਾਨ ਦੇ ਦਈਏ, ਮੌਕਾ ਲੱਗ ਜਾਏ, ਲੋੜ ਪੈ ਜਾਏ, ਇਸ ਨੂੰ ਆਪਣੀ ਜਿੰਦ ਜਾਨ ਦੇ ਦਈਏ। ਦੇਣ ਨੂੰ ਵੀ ਜੀ ਕਰਦਾ ਬਸ਼ਰਤੇ ਪ੍ਰੇਮ ਹੋਵੇ, ਖੋਣ ਨੂੰ ਵੀ ਜੀ ਕਰਦਾ ਬਸ਼ਰਤੇ ਨਫ਼ਰਤ ਹੋਵੇ, ਗਿਰਣਾ ਹੋਵੇ। ਖਾਲਸਾ ਕੌਣ? ਜੋ ਪ੍ਰੇਮ ਨਾਲ ਮਰ ਗਿਆ, ਪ੍ਰੇਮ ਦੀ ਮੂਰਤੀ ਬਣ ਗਿਆ। ਪ੍ਰੇਮ ਕੋਈ ਗੁਣ ਨਾ ਸਮਝਣਾ, ਦਾਨ ਹੈ, ਗਿਆਨ ਹੈ, ਕਲਾ ਹੈ, ਸੰਗੀਤ ਹੈ, ਕਥਾ ਹੈ, ਕੀਰਤਨ ਹੈ, ਸੇਵਾ ਹੈ, ਸਿੱਖੀ ਜਾ ਸਕਦੀ ਹੈ, ਸਿਖਾਈ ਜਾ ਸਕਦੀ ਹੈ, ਪ੍ਰੇਮ ਸਿੱਖਣ ਸਿਖਾਉਣ ਦੀ ਗੱਲ ਨਹੀਂ ਹੈ। ਇੱਥੇ ਜਿਸ ਨੂੰ ਯਾਦ ਕਰੀਏ ਨਾ, ਤੇ ਯਾਦ ਹੀ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ, ਬਸ ਇੰਨੀ ਗੱਲ ਹੈ। ਜਿਵੇਂ ਖਾਧੀ ਹੋਈ ਰੋਟੀ, ਖਾਧਾ ਹੋਇਆ ਭੋਜਨ ਕੁਝ ਸਮੇਂ ਬਾਅਦ ਸਰੀਰ ਵਿੱਚ ਪਚ ਕੇ ਸਰੀਰ ਦਾ ਰਸ ਬਣ ਜਾਂਦਾ, ਖੂਨ ਬਣ ਜਾਂਦਾ, ਇਸ ਤਰ੍ਹਾਂ ਜਿਸ ਨੂੰ ਹਿਰਦਾ ਬਾਰ ਬਾਰ ਯਾਦ ਕਰੇ, ਇੱਕ ਦਿਨ ਯਾਦ ਹੀ ਪ੍ਰੇਮ ਬਣ ਜਾਂਦੀ ਹੈ। ਛਕਿਆ ਹੋਇਆ ਭੋਜਨ ਖੂਨ ਨਾ ਬਣੇ, ਸਰੀਰ ਰੋਗੀ ਹੈ। ਕੀਤਾ ਹੋਇਆ ਸਿਮਰਨ ਪ੍ਰੇਮ ਨਾ ਬਣੇ, ਮਨ ਰੋਗੀ ਹੈ। ਇਹ ਤੇ ਪਹਿਚਾਣ ਹੈ। ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ, ਗਿਆਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ। ਬੜੇ ਬੜੇ ਗਿਆਨੀ ਕਪਟੀ ਦੇਖੇ ਗਏ, ਕਬੀਰ ਨੂੰ ਕਹਿਣਾ ਪਿਆ ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋ ਵਸ ਪਾਣੀ। ਗਿਆਨ ਉਦੋਂ ਸਾਰਥਿਕ ਹੈ ਜੇ ਪ੍ਰੇਮ ਹੋਵੇ। ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ, ਹੰਕਾਰੀ ਬਣਾ ਦਿੰਦਾ, ਗੁਸਤਾਖੀ ਮਾਫ। ਜੇ ਪ੍ਰੇਮ ਹੈ ਤਾਂ ਦਾਨ ਸਾਰਥਿਕ ਹੈ, ਵਰਨਾ ਨਹੀਂ। ਪ੍ਰੇਮ ਸਾਰਿਆਂ ਨੂੰ ਗੁਣਵਾਨ ਬਣਾਏਗਾ। ਸੇਵਾ ਇਹਦੇ ਚ ਪ੍ਰੇਮ ਨਹੀਂ, ਸੇਵਾ ਤੋਂ ਵੀ ਹੰਕਾਰ ਪੈਦਾ ਹੋਵੇਗਾ, ਪਰ ਹਿਰਦੇ ਦੀ ਕੋਈ ਸ਼ੁੱਧੀ ਨਹੀਂ ਹੋਵੇਗੀ। ਬੜੇ ਬੜੇ ਦਾਨੀਆਂ ਦੇ ਮਨ ਮੈਲੇ ਦੇਖੇ ਗਏ ਨੇ, ਬੜੇ ਬੜੇ ਸੇਵਾ ਕਰਨ ਵਾਲੇ ਹੰਕਾਰੀ ਦੇਖੇ ਗਏ ਨੇ, ਬੜੇ ਬੜੇ ਗਿਆਨੀ ਕਪਟੀ ਦੇਖੇ ਗਏ ਨੇ। ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋ ਵਸ ਪਾਣੀ। ਪ੍ਰੇਮ ਇੱਕ ਅਵਸਥਾ ਹੈ, ਹਿਰਦੇ ਨੂੰ ਬਿਲਕੁਲ ਸ਼ੁੱਧ ਕਰ ਦਿੰਦੀ ਹੈ, ਪਾਵਨ ਕਰ ਦਿੰਦੀ ਹੈ। ਜਿਸ ਨਾਲ ਪ੍ਰੇਮ ਹੋਵੇ ਉਸ ਨਾਲ ਮਨੁੱਖ ਛਲ ਨਹੀਂ ਕਰ ਸਕਦਾ, ਕਪਟ ਨਹੀਂ ਕਰ ਸਕਦਾ, ਧੋਖਾ ਨਹੀਂ ਕਰ ਸਕਦਾ। ਤੇ ਜੇ ਸਾਰਿਆਂ ਨਾਲ ਪ੍ਰੇਮ ਹੋਵੇ, ਕਿਸ ਨਾਲ ਧੋਖਾ ਕਰੇਗਾ, ਕਿਸ ਨਾਲ ਛਲ ਕਰੇਗਾ, ਕਿਸ ਨਾਲ ਕਪਟ ਕਰੇਗਾ, ਔਰ ਇਹ ਕਿਸ ਦਾ ਹੱਕ ਮਾਰੇਗਾ, ਔਰ ਕਿਸ ਨਾਲ ਬੇਇਨਸਾਫੀ ਕਰੇਗਾ। ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ, ਪਾਵਨ ਕਰ ਦਿੰਦਾ। ਖਾਲਸ, ਖਾਲਸ ਲਫ਼ਜ਼ ਪਰਸ਼ੀਅਨ ਦਾ ਹੈ। ਖਾਲਸ ਤੋਂ ਮੁਰਾਦ ਖਾਲਸ, ਸ਼ੁੱਧ, ਪਾਵਨ, ਪਵਿੱਤਰ। ਜੇ ਹਿੰਦੀ ਸੰਸਕ੍ਰਿਤ ਵਿੱਚ ਕਹੀਏ ਤੇ ਪਵਿੱਤਰ, ਸ਼ੁੱਧ, ਤੇ ਜੇ ਪਰਸ਼ੀਅਨ ਵਿੱਚ ਕਹਿ ਦਈਏ ਤੇ ਖਾਲਸ। ਇਹ ਫਾਰਸੀ ਦਾ ਲਫ਼ਜ਼ ਹੈ, ਖਾਲਸਾ ਫਾਰਸੀ ਦਾ ਲਫ਼ਜ਼ ਹੈ, ਪਰਸ਼ੀਅਨ ਹੈ। ਇਹ ਹਿੰਦੁਸਤਾਨੀ ਜ਼ਬਾਨ ਦਾ ਅਲਫਾਜ਼ ਨਹੀਂ ਹੈ ਖਾਲਸਾ। ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜੋ ਦਸਮ ਪਿਤਾ ਦੀ ਦੇਣ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ, ਫਾਰਸੀ ਤੇ ਸੰਸਕ੍ਰਿਤ ਦੇ ਮਹਾਂਪੰਡਿਤ ਸਨ, ਬਹੁਤ ਵਿਦਵਾਨ ਸਨ। ਇਹੀ ਕਾਰਨ ਹੈ ਕਿ ਜਾਪ ਸਾਹਿਬ ਪੜ੍ਹਨਾ ਬੜਾ ਔਖਾ ਹੈ। ਕਈਆਂ ਨੂੰ ਸਾਰੀ ਜ਼ਿੰਦਗੀ ਪੜ੍ਹਦਿਆਂ ਹੋ ਗਈ ਹੈ, ਅਜੇ ਵੀ ਯਾਦ ਨਹੀਂ ਹੁੰਦਾ, ਬਾਕੀ ਬਾਣੀਆਂ ਯਾਦ ਹੋ ਜਾਂਦੀਆਂ। ਇਹ ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਸੰਗਮ ਹੈ। ਕਰਮੁਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ। ਹੁਣ ਪਰਸ਼ੀਅਨ ਤੇ ਸੰਸਕ੍ਰਿਤ ਨੂੰ ਨਾਲ ਮਿਲਾਇਆ, ਜੋੜਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ, ਮੁਖਤਸਰ ਮੈਂ ਅਰਜ਼ ਕਰਾਂ, ਸਤਾ ਸਤਵਾਦੀ ਦੇ ਹੱਥੇ ਚ ਹੋਵੇ। ਕਿਉਂ? ਆਕੀ ਰਹੇ ਨਾ ਕੋਈ, ਕੋਈ ਆਕੀ ਨਹੀਂ ਹੋਵੇਗਾ, ਕੋਈ ਬਾਗੀ ਨਹੀਂ ਹੋਵੇਗਾ, ਕੋਈ ਵਿਦਰੋਹੀ ਨਹੀਂ ਹੋਵੇਗਾ, ਅਗਰ ਸਤਾ ਖਾਲਿਸ ਦੇ ਹੱਥੇ ਚ ਹੈ, ਸ਼ੁੱਧ ਪਵਿੱਤਰ ਮਨੁੱਖ ਦੇ ਹੱਥੇ ਚ। ਤੇ ਪਵਿੱਤਰ ਕੌਣ? ਜੋ ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਹੈ, ਜਿਸਦਾ ਹਿਰਦਾ ਸਾਰਿਆਂ ਪ੍ਰਤੀ ਪ੍ਰੇਮ ਨਾਲ ਭਰਿਆ ਹੋਇਆ ਹੈ। ਔਰ ਸਾਰਿਆਂ ਪ੍ਰਤੀ ਹਿਰਦਾ ਉਦੋਂ ਪ੍ਰੇਮ ਨਾਲ ਭਰ ਜਾਂਦਾ ਹੈ ਜਦ ਕੋਈ ਉਸ ਇੱਕ ਮਹਾਂਸ਼ਕਤੀ ਨਾਲ ਜੁੜਦਾ ਹੈ, ਪਰਮਾਤਮਾ ਨਾਲ। ਕਿਉਂਕਿ ਪਰਮਾਤਮਾ ਵਿਆਪਕ ਹੈ, ਅਸ਼ਟੀ ਕੀਟੀ ਤ੍ਰਿੜਲੋ ਆਦਮ, ਏਕ ਅਖੰਡਤ ਬਸੇ ਅਨਾਦਮ। ਉੱਥੇ ਹਾਥੀ ਤੋਂ ਲੈ ਕੇ ਕੀੜੀ ਤੱਕ, ਜ਼ਰਰੇ ਤੋਂ ਲੈ ਕੇ ਸੂਰਜ ਤੱਕ ਵਿਆਪਕ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਵਾਕ। ਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਪਰਮਾਤਮਾ ਨੂੰ ਕਿਧਰੇ ਵਿਅਕਤੀ ਨਾ ਮੰਨ ਲੈਣਾ। ਪਰਮਾਤਮਾ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਆਮ ਬੜਾ ਭਾਰੀ ਭੁਲੇਖ ਹੈ ਪਰਮਾਤਮਾ ਬਾਰੇ। ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਸ਼ਕਤੀ। ਅਗਰ ਉਸਨੂੰ ਵਿਅਕਤੀ ਮੰਨੋਗੇ ਤਾਂ ਜਨਮ ਮੰਨਣਾ ਪਏਗਾ, ਔਰ ਜੇ ਜਨਮ ਮੰਨ ਲਿਆ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਜੇ ਭਗਵਾਨ ਜਮਿਆ ਤਾਂ ਫਿਰ ਭਗਵਾਨ ਮਰੇਗਾ ਵੀ। ਗੁਰੂ ਨਾਨਕ ਨੇ ਕਿਹਾ, ਅਜੌਨੀ, ਤੇਰਾ ਕੋਈ ਜਨਮ ਨਹੀਂ। ਤੇ ਕਲਗੀਧਰ ਪਿਤਾ ਕਹਿੰਦੇ, ਅਜਨਮ ਹੈ, ਅਮਰਨ ਹੈ, ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮ੍ਰਿਤੂ ਨਹੀਂ। ਅਗਰ ਉਸਨੂੰ ਵਿਅਕਤੀ ਮੰਨ ਲਈਏ ਤਾਂ ਉਸਦੇ ਮਾਂ ਬਾਪ ਮੰਨਣੇ ਪੈਂਦੇ ਨੇ, ਤੇ ਜੇ ਮਾਂ ਬਾਪ ਮੰਨ ਲਈਏ ਤਾਂ ਜਾਤ ਪਾਤ ਵੀ ਮੰਨਣੀ ਪੈਂਦੀ ਹੈ। ਪਾਤਸ਼ਾਹ ਕਹਿੰਦੇ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਤੇਰੇ ਕੋਈ ਮਾਂ ਬਾਪ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਵਿਅਕਤੀ ਇੱਕ ਸਮੇਂ 'ਚ ਇੱਕੋ ਹੀ ਥਾਂ 'ਤੇ ਆਉਂਦਾ, ਸਾਰੀ ਥਾਵਾਂ 'ਤੇ ਨਹੀਂ ਆਉਂਦਾ। ਇਤਨੀ ਮੈਂ ਅਰਜ਼ ਕਰਾਂ, ਆਪ ਇੱਥੇ ਗੁਰਦੁਆਰੇ 'ਚ ਬੈਠੇ ਹੋ, ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੋ। ਮੈਂ ਇੱਥੇ ਸਤਿਗੁਰਾਂ ਦੀ ਹਜ਼ੂਰੀ 'ਚ ਤੁਹਾਡੇ ਸਾਹਮਣੇ ਸਟੇਜ 'ਤੇ ਬੈਠਾਂ, ਮੈਂ ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ। ਅਗਰ ਪਰਮਾਤਮਾ ਵਿਅਕਤੀ ਹੈ ਤਾਂ ਹੋਵੇਗਾ ਕਿਧਰੇ ਸੱਤਵੇਂ ਅਸਮਾਨ 'ਤੇ, ਕਮ ਸੇ ਕਮ ਇੱਥੇ ਤਾਂ ਨਹੀਂ ਹੈ। ਜਾਂ ਪਾਤਾਲ ਦੇ 'ਚ ਬੈਠਾ ਹੋਵੇਗਾ, ਕੈਲਾਸ਼ ਪਰਬਤ 'ਤੇ ਹੋਵੇਗਾ, ਲੋਕਾਂ ਨੇ ਵੱਖ ਵੱਖ ਥਾਂ 'ਤੇ ਬਿਠਾਇਆ ਹੋਇਆ ਰੱਬ ਨੂੰ, ਜਿਨ੍ਹਾਂ ਨੇ ਰੱਬ ਨੂੰ ਵਿਅਕਤੀ ਮੰਨਿਆ, ਪਰਮਾਤਮਾ ਨੂੰ ਵਿਅਕਤੀ ਮੰਨਿਆ। ਸਾਹਿਬ ਕਹਿੰਦੇ ਨੇ, ਤੂੰ ਸਭਨੀ ਥਾਈਂ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਤੂੰ ਸਭਨੀ ਥਾਈਂ, ਜਿੱਥੇ ਹਾਂ ਜਾਈਂ, साचा सिरजन हार जी तू ते व्यापक है, हर थां ते है, हर थां ते व्यक्ति नहीं हो सकता, बिल्कुल नहीं हो सकता, हर थां ते मनुख नहीं हो सकता। कलगीधर पिता कहने सो क्यों मानक रूप कहाए, सिद्ध समाध साध कर हारे क्यों न देखन पाए। उन्हों मनुख किस तरह आखोगे, वह मनुख की तरह नहीं दिखाई देता। अगर मनुख है तो फिर पूजन की लोड़ की है, अज जमे कल मर जाएगा। तो सीमत है, जिन्हों जिन्हों ने भी मनुख नो रब मने होया अज्ञान बस हो गया। किसी का रब दिल्ली है, किसी का रब ब्यास दे च है, किसी का रब जो है बनारस दे च होगा, किसी का रब कोई मक्के च है व्यक्ति। तो हुण विपता पै जाए इत्थे सानू ते पुकारी है, ते जितनी देर दे च ओ दिल्ली तो ब्यास ते इत्थे आएगा शायद ते भोग ही पै जाए साडा, रहना की है, कख भी नहीं रहना। गालिब कहिंदे ने हमने माना कि तगाफुल ना करोगे लेकिन खाक हो जाएंगे हम तुमको खबर होने तक। कि ठीक है तू देरी नहीं करेगा, पर जिन्ने चिर तक तू साडे तक पहुंचेगा साडा ते भोग पै जाना, रहना की है साडा। नहीं, वह परमात्मा चाहिए केड़ा, जिथे हर आराधिए तिथे हर मित सारी, जिथे उसकी आराधना करी उथे मौजूद हो। जै धिर देखा ते धिर मौजूद, सदा अंग संगे अभंगंग विभूते, हर वक्त सदा संग। गुरु मेरे संग सदा है नाले, प्रकाश दे रूप च परमात्मा व्यापक है, शब्द दे रूप च गुरु व्यापक है। किधरे भी जंगल च कोई बैठे जपजी साहब का पाठ शुरू कर देता है, गुरु मेरे संग सदा है नाले। सफर दे च रसना वाहिगुरु वाहिगुरु जपन लग पई है, गुरु मेरे संग सदा है नाले। शब्द हर वक्त मनुख दे नाल रह सकता है, और परमात्मा जो प्रकाश रूप है वो व्यापक है, हर थां ते है। जो हर थां ते नहीं वो गुरु नहीं, जो हर थां ते नहीं वो प्रभु भी नहीं, परमात्मा भी नहीं। ना गुरु व्यक्ति है ना प्रभु व्यक्ति है, इतनी मैं अर्ज कर दें। परमात्मा शक्ति है, प्रकाश है, गुरु शक्ति है, शब्द है। खैर इतने विचार जो है प्रकरण आ गया। अगर ईश्वर नूं व्यक्ति मनोगे तो व्यक्ति इक्को समय इक्को ही थां ते है, सारी थावां ते नहीं है, कम से कम इत्थे ते नहीं है, थोड़े एस कैनेडा दे टोरंटो दे ते नहीं है, इस शहर दे ते नहीं है, कैलाश पर्वत ते होवेगा। इस्लाम दे कुछ मुदईया ने उन्हों सतवें आसमान ते बिठाया, एक आसमान तक ही पहुंचण दी हिम्मत कोई नहीं, सतवें ते कित्थों पहुंची है, खुदा नाल संबंध ही नहीं जुड़ेगा, गल खत्म। किसी ने सतवें पाताल दे च बिठाया है, तू सबनी थाई जिथे हो जाई साचा सिरजन हार जियो। जो व्यापक नहीं, ना गुरु है ना वो प्रभु है, इतनी मैं अर्ज कर दें। वो व्यक्ति नहीं है, शक्ति है। आप अरदास कर देना प्रथम भगवती सिमर के गुरु नानक ले दिया है, भगवती मीन शक्ति, तो शक्ति है, व्यक्ति नहीं है। मैं फिर अर्ज करा अगर वो व्यक्ति है तो फिर उसका जन्म होवेगा। तो गुरु नानक कहते ने सो मुख जले जित कहे ठाकर जोनी, उसकी जबान जल जानी चाहिए जो कहता भगवान जम पे है। तो जब भगवान जम पे है तो भगवान मरेगा, फिर उसकी अर्थी भी निकलेगी। अजन्म है अमरन है, गुरु नानक कहते अजौनी तेरा कोई जन्म नहीं। सतगुरु कहने तेरी कोई तातमात नहीं, तेरी कोई जात पात नहीं। कलगीधर पिता कहते अकाए अजाए, तेरी कोई इस तरह की काया नहीं है, अजाए तेनू किसी ने जन्म नहीं दिता। अकृता कृत है, अमृता मृत है, तू अकृत है, तू किसी का बनाया हुआ नहीं है। इस वास्ते तेनू कोई मिटा भी नहीं सकता, अगर तेनू कोई बना सकता तेनू कोई मिटा भी सकता है। गुरु नानक भी कहते थापया ना जाए कीता ना होए, आपे आप निरंजन सोए। उसकी स्थापना नहीं हो सकती, उन्हें बनाया नहीं जा सकता, वो तो एक व्यापक सत्ता है, वो शक्ति है, व्यक्ति नहीं। अगर उसनों व्यक्ति मनीए तो एक होर दोष भी खड़ा हो जाता है। व्यक्ति के दो रूप ने, नर मदीन स्त्री ते पुरुष। फिर फैसला करिए परमात्मा नर है कि नारी है, स्त्री है कि पुरुष है, ये भी फैसला करना पड़ेगा। ये भी मैं आपकी ज्ञात लिए अर्ज करा, क्योंकि व्यक्ति का एक रूप नहीं है। मनुख इतने दुबधा च फसे है, जिन्हें जिन्हों ने भी परमात्मा नु व्यक्ति मनिया दुबधा वस होकर किधरे नारी की पूजा करते हैं, किधरे पुरुष की पूजा करते हैं। ہندوستان دے بھی دودھ ہے تو ویاپک روپ دے ناری دی بھی پوجا ہے ویشنو دیوی درگا دیوی کالی دیوی کمکھیا دیوی لکشمی دیوی ہے کچھ دیویاں فلما والے نے پیدا کی سنتوشی ماں ادیادک اور کئی ایک دفعہ مان لیے پرماتما ویکتی ہے تو پھر منک نر ناری دی پوجا تو بچ نہیں سکتا دھن گرو نانک دیو جی مہاراج دا فرمان سن منڈل ایک جوگی بیسے سن سماد اوستھا ذرے ذرے نال ایک جڑیا ہویا دکھائی دے رہا ہے جوگی کہنے جڑے ہویا سن سماد اوستھا سن سماد انہتے نال کہن نہ جائی اچرج بسماد جتے پرنے شانت ہو جاندے نے جتے وچار رک جاندے نے سن منڈل ایک جوگی بیسے سن سماد اوستھا دے صاحب کہنے ایک جوگی ہر ایک دچ بیٹھے ہویا دکھائی دے رہا ہے جڑے ہویا وہ کون ہے مہاراج کہنے نار نہ پرخ کہو کو کیسے استری تے پرش نہیں ہے نہ او نار ہے نہ او نر ہے گرو گرنتھ صاحب دا فیصلہ ہے پرماتما نو جیسا منو گے ویسے ہو جاؤ گے جیسا سیوے تیسا ہوئے فیصلہ ہے رب نو جس طرح دا منو گے ویسے ہو جاؤ گے رب نو منک منے ہیں منک دا ہی جنم چلتا رہے گا اس تو اچے نہیں ہو سکتے کوئی تے پرش ہو کے پرماتما نو ناری من لیا استری من لیا تو دھیان استری دے چنتن استری دا اندر سنسکار استری دے بن گئے گرو گرنتھ صاحب دا فیصلہ اگلا جنم استری دا ہوئے گا مہا مائی کی پوجا کرے نر سے نار ہوئے اوترے شری نام دیو جی دواق ہے پرش پرماتما نو ناری ساری رات دا جگراتا ماتا 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 کرے کے پکاری جاندہ ہے اس تاکہ میں نندا نہیں کر رہے ایرکا وس ہو کے نہیں سدھانتک نقطہ گرمت دی روشنی ہے بڑی مہان روشنی ہے اور اقبال کہندا ہے یہی ایک مہا پرش ہے نانک جو نہیں سمجھیا گیا نہیں جانے آ گیا شمع حق سے جو منور ہو وہ یہ محفل نہ تھی بارش رحمت ہوئی پر زمیں قابل نہ تھی اے گرو نانک تو قدم قدم دے تے سچ دا دیوا جلایا محفل تے اندھیاں دی سی تیرے دیوے جلان دے نال کی ہوئے گا اندھے سن شمع حق سے جو منور ہو وہ یہ محفل نہ تھی بارش رحمت ہوئی پر زمیں قابل نہ تھی تو تے بڑا برسیا بہت برسیا پر زمین پتھریلی سی بنجر سی اگیا تے کچھ بھی نہیں تیرا جل ایویں بہ گیا تو دیوے جلاندا رہا نو کھنڈ پرتھمی دے بڑی محنت کی تھی تو پر محفل اندھیاں دی سی اقبال کہندا ہے روحے زمین دے یہی ایک مہاپرش میں دیکھدا جنوں پورن طور تے سمجھیا نہیں گیا کیونکہ ایشور بارے جتنی سچائی گرو نانک نے کہہ دیتی ات کتھنی نہیں ایک کدھر بھی نہیں ملے گی گرو گرنتھ صاحب دے میں اکثر عرض کردا ہوں نا کوئی گرو نانک دا اتہاس نہیں ہے مطلب تسی یہ سمجھو ایتھوں لب پائے گا گرو نانک دا جنم کتھے ہویا سی وہ جوتی جوت کتھے سمائے انہاں دے بچے کتنے سن انہاں دی پتنی دا کی نا سی انہاں دے ماں باپ کون سن کچھ بھی نہیں لکھیا کوئی اتہاس نہیں ہے کوئی متہاس نہیں ہے مت کے بھی گلاں نہیں کیتیاں گیا نرول پرماتما دی گل نرول ایشور دی گل تھانوں کسی بھی گرو دا اتہاس نہیں ملے گا اتہاس گرنتھ نہیں ہے یہ گیان ہے پرماتما دا گیان ہے ایشور دا گیان ہے اکال پرخ دا گیان ہے اور روح زمین دچ دھرم دی دنیا چ یہی ایک گرنتھ نے جہد اتہاس نے جہد متہاس نے نہیں تے اے کوئی نندا والی گل نہیں بائبل دے 500 صفحے میں تے دیکھ کے حیران ہو گئے اس طرح دیاں گھٹیاں کہانیاں آدمی پروار دے بیٹھ کے نہ پڑھ سکتا ہے نہ سنا سکتا ہے دیکھ لینا کدی اور بیشتر گلاں جو گیان وگیان تے سمے تے بھی پوریاں نہیں اتر دیاں تے پرانک متہاس اے بھی اجوکے گیان وگیان تے سمے تے پورا نہیں اتردا پرانا مت پران کہندے نے اے سرشٹی کیویں بنی گرو گوبند سنگھ جی نے انواد کیتا ہے پرانا دا دسم گرنتھ دے وچ دنیا نو پتا چلے ہے کہ دسم کتھا بھاگوت کی باخا کری بنائے اور باسنا نائے پر پرب دھرم جد کے چائے دنیا نو پتا چل جائے کہ انہاں دے وچ ہے کہ مہاراج کہندے میں ٹیکا کر رہا ہاں اے میرے اپنے خیال نہیں نے دسم گرنتھ اس واسطے گرو گرنتھ صاحب دے درج نہیں ہویا پادشاہ کہندے نے میرے اپنے خیال نے میں ٹیکا کیتا ہے، انواد کیتا ہے، دسم کتھا بھاگوت کی پاکھا کری بنائے اور باشنا نائے پر دھرم جد کے چائے، چوبی اوتاراں دی کتھا، چنڈی چت درگا دی کتھا، اور بہت ساریاں پران مدیاں کہانیاں، سرشٹی کیویں بنی، پران کہندے نے ایک سرونتے محل نکالا، دسم پتا لکھ دین سری مکواک پادشاہی دسویں کوئی پرانک پرسنگ یہ ہے، بشنو نے ایک کن چو میل کڈی، ایک سرون تے میر نکارا تانتے مد کے ڈب دن دھارا، دتیا کان تے میل نکاری تانتے بھائی سرشٹ اے ساری، دوجے کن تو پھر اس نے میل کڈی، پہلے کن چو جڑی میل کڈی او تو مد کے ڈب دو دینت پیدا ہوئے، دوجے کن تو میل کڈی اس نال ساری دھرتی بن گئی، جی دھرتی ہے نا بشنو دے کن دا محل ہے، یہ چندرما تھانو کالا کس طرح دکھائی دے رہا ہے، کیوں دکھائی دے رہا ہے؟ پران کہندے نے گوتم رشی نو کرودھ چڑھیا، پرانے رشی منیا نو بڑا کرودھ چڑھدا سی، گل گل تے شراب، بس رشی منیا دا کم ہے اینوں شراب دے، اینوں شراب دو، او دے اتے گسے، اس تے گسے، گلا پرنا کھچ کے ماریا تے چندرما کالا ہو گیا، اس طرح کالا ہویا ہے۔ رشی اگست منی وہ ڈائی چولیاں دے سمندر نو پی گیا، پھر اس نے اس نو خارج کیتا، اس طرح اے سمندر کھارا ہویا، انج کھارا ہویا، انہیں ڈائی چولیاں پی لیا سی، پھر خارج کیتا تے کہو گیا انج کھارا ہے۔ یہ پرانک کہانیاں، مچھندر ناگ دا جنم مچھی تو ہویا، رشی گوکڑ دا جنم گو تو ہویا، رشی مانڈو دا جنم مینڈکی تو ہویا، یہ رشی منی منکھاں تو پیدا ہی نہیں ہوندے رہے، حیرانگی دی گل، یہ ساریاں کہانی اج کیویں چلاؤ گے، کس طرح چلاؤ گے؟ اور غضب دی گل ہے، ایسیاں کہانیاں انہاں نو اج بھی پڑھیا جا رہا ہے تے وشواس بھی لوکی کردے نے، بالکل دماغ نو تالے لا کے۔ ہنومان نے سورج نو منہ دے چ پا لیا، تین دن ہنیرا ہی بنیا رہا، ہن زمین دے نالوں ہزاراں گنا وڈا سورج تے ہنومان نے منہ چ پا لیا، اور غضب دی گل جنہاں دے نچ انڈیا دے چ رامائن ٹیلی کاسٹ ہو رہی سی، سارا دیش دیکھ رہا سی، ادو یہ درش دکھایا گیا سورج نو ہنومان نے منہ چ پا لیا، میں ادو حیدرآباد سی، میں دیکھ کے دنگ رہ گیا، میں کہ حد ہو گئی، اج دے یوگ چ ٹائی چولیاں دے اگست منی تامل ناڈ دا رشی ٹائی چولیاں چ پی گیا سارے سمندر نو، پھر خارج کیتا انج کھارا ہو گیا، سب کچھ دکھا رہے سن لوکی، دیکھ دیکھ کے واہ واہ کرتے پے سن، میں کہ ٹھیک ہے دماغ نو تالے لاؤ تے منی جاؤ، سب کچھ قبول کری جاؤ۔ اس طرح دا کوئی متحاس گرو گرنتھ صاحب دے چ نہیں ہے، اس طرح دا کوئی اتحاس گرو گرنتھ صاحب دے چ نہیں ہے کہ تسی کسے گرو صاحبان دا اتحاس لب لو، نہیں ہے، نرول پرماتما دی گل، نرول ایشور دی گل، پوتھی پرمیشر کا ستھان، یہ پوتھی سرا بس پرمیشر دی گل ہے، پرماتما دی گل ہے، اور کچھ نہیں، نرول اکال پرکھ دی گل ہے۔ تو میں عرض کر رہا سی وہ پریپورن پرماتما ویکتی نہیں شکتی ہے، جنہ جنہ نے ویکتی منیا اس بھرم بھلیکھے چ پے گئے، کیونکہ ویکتی دے دو روپ نے، یا پھر وہ استری ہوئے گا یا پرش، تو دوبدہ دچ پے کے کدھر پرش جان کے پوجا، کدھر ناری جان کے پوجا، تو سدگر کی باعی کا فیصلہ ہوئے نام دیو جی مہاراج، بھگت نام دیو مہاراشٹر دے سنت کہندے نا اگر ایشور ناری ہے تو او دی پوجا کرن والا، او دے دھیان جوڑن والا، او دے سنسکار ناری دے بنن گے، اس دا بیج ناری دا بن جائے گا، اگلا جنم ناری دا، یہ فیصلہ، یہ حقیقت ہے۔ ناری دا چنتن، ناری دی پوجا، ناری دی سادھنا، ہو سکدا او دا کنٹھ بھی باریک ہو جائے، ہو سکدا او دے شریر دے آزا بھی بدلن، ایسا بھی ہو سکدا ہے۔ میں بہت ساری ایسی استریاں نو بھی دیکھا ہے جو مرداواں لباس پہنن لگ پیاں، مردہ دی طرح بولن لگ پئی، سہجے سہجے منہ تے داڑھی بھی آ گئی، آواز دے بھاری پن بھی آ گیا، اور میں اس طرح دیاں دیکھیاں، خاص کر کے استریاں جو مردہ دی طرح بولن اور صرف مرد دی برابری کرن۔ میں عرض کراں دوویں اپنی تھان تے مہان نے، استری استری دی تھان تے مہان ہے، پرش پرش دی تھان تے مہان ہے، دوہاں نو ایک جیسا شریر کر کے پرماتما نے نہیں بنایا، دوہاں نو ایک جیسا من کر کے بھی نہیں بنایا، دوہاں دے مانسک منڈل دے چ بھی بڑا بھاری بھید ہے، اس وقت سما نہیں خلاصہ کرتا، دوہاں دے شریرک منڈل دے چ بھی بڑا بھاری بھید ہے، ਇੱਕ ਦੂਜੇ ਨਕਲ ਦਾ ਮਤਲਬ ਹੀ ਨਹੀਂ, ਦੋਵੇਂ ਆਪਣੀ ਥਾਂ ਤੇ ਮਹਾਨ ਨੇ, ਦੋਹਾਂ ਦੀ ਆਪਣੀ ਉੱਤਮਤਾ ਹੈ। ਪਰ ਜਦ ਕੋਈ ਪੁਰਸ਼ ਪਰਮਾਤਮਾ ਤੱਕ ਨੂੰ ਨਾਰੀ ਮੰਨ ਲਵੇ, ਈਸ਼ਵਰ ਤੱਕ ਨੂੰ ਨਾਰੀ ਮੰਨ ਲਵੇ, ਤੇ ਨਾਰੀ ਦਾ ਉਸਦੇ ਤੇ ਇਤਨਾ ਪ੍ਰਭਾਵ ਬਣ ਜਾਏ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਅਗਲਾ ਜਨਮ ਨਾਰੀ ਦਾ ਇਸਤਰੀ ਹੋਵੇਗਾ, ਤੇ ਇਸਤਰੀ ਦੇ ਉੱਤੇ ਇਤਨਾ ਪ੍ਰਭਾਵ ਹੋਵੇ ਕਿ ਪਰਮਾਤਮਾ ਪੁਰਸ਼ ਹੈ ਕੋਈ, ਉਹ ਮਰਦ ਹੈ, ਉਹਦੇ ਸੰਸਕਾਰ ਵੀ ਵੈਸੇ ਬਣਨਗੇ, ਤਾਂ ਫਿਰ ਇਹ ਵੀ ਗੱਲ ਸਪਸ਼ਟ ਹੈ ਅਗਲਾ ਜਨਮ ਮਰਦ ਦਾ, ਮੁਕਤੀ ਤੇ ਹੋਈ ਨਾ, ਜਨਮ ਮਰਨ ਤੇ ਚੱਲਿਆ। ਗੁਰਮਤ ਪਰਮਾਤਮਾ ਨੂੰ ਵਿਅਕਤੀ ਨਹੀਂ ਮੰਨਦੀ, ਉਹ ਵਿਅਕਤੀ ਨਹੀਂ ਹੈ, ਉਹ ਇੱਕ ਸ਼ਕਤੀ ਹੈ। ਉਸ ਤੋਂ ਇਸਤਰੀ ਪੁਰਸ਼ ਤੇ ਆਉਂਦੇ ਨੂੰ ਇਸਤਰੀ ਪੁਰਸ਼ ਦੇ ਅੰਦਰ ਤੇ ਹੈ, ਪਰ ਉਹ ਕੇਵਲ ਇਸਤਰੀ ਨਹੀਂ ਹੈ, ਕੇਵਲ ਪੁਰਸ਼ ਨਹੀਂ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ, ਫਿਰ ਕੀ ਹੈ ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਫਿਰ ਉਹ ਕੈਸਾ ਹੈ, ਉਹ ਕੀ ਹੈ। ਸਤਿਗੁਰ ਦਸ ਦਿਨ ਪਹਿਲੇ ਪਾਤਸ਼ਾਹ ਗੁਰੂ ਨਾਨਕ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ, ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸਚੇ ਸਰਨਾਈ। ਉਹ ਤਿੰਨ ਭਵਨਾਂ ਵਿੱਚ ਵਿਆਪਕ ਇੱਕ ਜੋਤ ਹੈ, ਚਾਨਣ ਹੈ, ਇੱਕ ਸ਼ਕਤੀ ਹੈ, ਮਹਾਂਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਇੱਥੋਂ ਇੱਕ ਹੋਰ ਭਰਮ ਭੁਲੇਖਾ ਖੜਾ ਹੋ ਸਕਦਾ, ਪਾਣੀ ਸ਼ਕਤੀ ਹੈ, ਪਵਨ ਦੀ ਸ਼ਕਤੀ ਹੈ, ਸੂਰਜ ਦੀ ਸ਼ਕਤੀ ਹੈ, ਇਸ ਤਰ੍ਹਾਂ ਦਾ ਕੋਈ ਪਰਮਾਤਮਾ ਵੀ ਸ਼ਕਤੀ ਹੋਵੇਗਾ, ਤੇ ਸ਼ਕਤੀ ਤੇ ਜੜ ਆਉਂਦੀ ਹੈ, ਨਹੀਂ ਜੜ ਨਹੀਂ ਹੈ। ਉਹਨੂੰ ਗੁਰੂ ਨਾਨਕ ਕਹਿੰਦੇ ਨੇ ਸਤ ਸੁਹਾਣ ਸਦਾ ਮਨ ਚਾਓ, ਤੂੰ ਸਤ ਹੈ, ਤੂੰ ਸੁਹਾਣ ਸੁੰਦਰ ਹੈ, ਸਦਾ ਮਨ ਚਾਓ, ਤੂੰ ਸਦੀਵੀ ਖਿੜਿਆ ਹੋਇਆ, ਚੇਤਨ ਹੈ, ਤੈਨੂੰ ਇਹ ਵੀ ਪਤਾ ਕਿ ਮੈਂ ਹਾਂ। ਸਤ ਚਿੱਤ ਆਨੰਦ ਉਹ ਜੜ ਨਹੀਂ ਹੈ, ਉਹ ਚੇਤਨ ਹੈ। ਇਹੀ ਕਾਰਨ ਹੈ ਕਿ ਆਪਾਂ ਅਰਦਾਸ ਕਰਦੇ ਹਾਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ, ਪ੍ਰਥਮ ਭਗਵਤੀ ਸ਼ਕਤੀ। ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੀ ਗੱਲ ਬਹੁਤੀ ਪਕੜ ਦੇ ਚ ਨਾ ਆਈ, ਬਹੁਤੀ ਸਮਝ ਦੇ ਚ ਨਾ ਆਈ, ਔਰ ਸਿੱਖ ਜਗਤ ਨੂੰ ਵੀ ਕਿੱਥੇ ਸਮਝ ਦੇ ਚ ਆਈ, ਇਹ ਵੀ ਅਜੇ ਵਿਅਕਤੀਆਂ ਦੇ ਚੱਕਰ ਚ ਪਏ ਨੇ। ਮੈਂ ਤਾਂ ਜਣੇ ਖਣੇ ਕੋਲ ਸੁਣ ਲੈਣਾ, ਪੁਰਾਣੇ ਸੰਤ ਜੀ ਦੀ ਕਿਰਪਾ ਹੈ, ਸਾਰਾ ਬਸ ਉਹਨਾਂ ਦਾ ਦਿੱਤਾ ਹੋਇਆ, ਇਹਦਾ ਮਤਲਬ ਪਰਮਾਤਮਾ ਤੇ ਕੁਛ ਵੀ ਨਾ ਹੋਇਆ। ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ, ਸਤਿਗੁਰ ਦੀ ਬਾਣੀ ਕੀ ਕਹਿੰਦੀ ਹੈ, ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਘਰ ਆਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਨੂੰ, ਤੇ ਦਾਤਾ ਮੰਨੀ ਜਾਂਦਾ ਹੋਰ ਨੂੰ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਤੋਂ ਬਿਨਾਂ ਕੋਈ ਵੀ ਨਹੀਂ, ਸਭ ਕੁਝ ਉਸ ਤੋਂ ਹੀ ਆਉਂਦਾ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ, ਇਹ ਸਾਰਾ ਪਸਾਰਾ ਉਸੇ ਤੋਂ ਹੀ ਆਉਂਦਾ, ਸਭ ਕੁਝ ਉਸੇ ਦੇ ਚ ਹੈ। ਉਹ ਇੱਕ ਵਿਆਪਕ ਸਤਾ, ਉਸ ਤੋਂ ਅਸੀਂ ਬਾਹਰ ਵੀ ਨਹੀਂ ਹੋ ਸਕਦੇ। ਇੱਕ ਮੱਛਲੀ ਕਿਤਨੀ ਵੀ ਦੂਰ ਚਲੀ ਜਾਏ, ਸਾਗਰ ਤੋਂ ਦੂਰ ਨਹੀਂ ਹੋ ਸਕਦੀ। ਇਹ ਗੱਲ ਵੱਖਰੀ ਹੈ ਕਿ ਸਾਗਰ ਵਿੱਚ ਹਜ਼ਾਰਾਂ ਮੀਲ ਚਲੀ ਜਾਏ ਅੱਗੇ, ਤੇ ਕੋਈ ਕਹਿ ਦੇਵੇ ਮੱਛਲੀ ਤੇ ਬਹੁਤ ਦੂਰ ਚਲੀ ਗਈ, ਚਲੀ ਹੋਵੇਗੀ ਦੂਰ, ਸਾਗਰ ਤੋਂ ਦੂਰ ਨਹੀਂ। ਅਸੀਂ ਕਿਧਰੇ ਵੀ ਚਲੇ ਜਾਈਏ, ਪਰਮਾਤਮਾ ਤੋਂ ਦੂਰ ਨਹੀਂ ਹੋ ਸਕਦੇ, ਸਭ ਕੁਝ ਪਰਮਾਤਮਾ ਦੇ ਵਿੱਚ ਹੈ। ਤੂੰ ਦਰਿਆਓ ਦਾਨਾ ਦੀਨਾ, ਮੈਂ ਮੱਛਲੀ ਕੈਸੇ ਅੰਤਰ, ਕਿਸ ਤਰ੍ਹਾਂ ਅੰਦਾਜ਼ਾ ਲਗਾਈਏ ਕਿ ਜਲ ਕਿੰਨਾ ਹੈ, ਤੂੰ ਕਿੰਨਾ ਕਹਿ। ਹਾਂ, ਇਹ ਮੱਛਲੀ ਦੂਰ ਤੱਕ ਜਾ ਸਕਦੀ ਹੈ, ਗਹਿਰੀ ਜਾ ਸਕਦੀ ਹੈ, ਲੰਬੀ ਜਾ ਸਕਦੀ ਹੈ, ਸਾਗਰ ਤੋਂ ਵੱਖ ਨਹੀਂ ਹੋ ਸਕਦੀ, ਤੇ ਸਾਗਰ ਨੂੰ ਨਾਪ ਵੀ ਨਹੀਂ ਸਕੇਗੀ। ਕਿਧਰੇ ਵੀ ਅਸੀਂ ਚਲੇ ਜਾਈਏ, ਪਰਮਾਤਮਾ ਤੋਂ ਵੱਖ ਨਹੀਂ ਹੋ ਸਕਦੇ, ਇੱਕ ਪਾਸੇ ਨਹੀਂ ਹੋ ਸਕਦੇ, ਵਿਆਪਕ ਸਤਾ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਨ ਹਾਰ ਜਿਓ। ਕੰਮ ਬੜਾ ਲੰਬਾ ਸੀ, ਪਰਮਾਤਮਾ ਦਾ ਬੋਧ ਦੇਣਾ, ਪਰਮਾਤਮਾ ਦਾ ਸਰੂਪ ਦੇਣਾ, ਪਰਮਾਤਮਾ ਵਾਲਾ ਸੁਭਾਵ ਵੀ ਦੇਣਾ, ਕਿਉਂਕਿ ਮਨੁੱਖ ਦੇ ਅੰਦਰ ਨਿਰੀ ਮਿੱਟੀ ਨਹੀਂ, ਪਰਮਾਤਮਾ ਨੇ ਅੱਗ ਵੀ ਪਾਈ ਹੈ। ਪਤਾ ਮਰੇ ਹੋਏ ਦੀ ਪਹਿਚਾਣ ਕੀ, ਕਹਿੰਦੇ ਠੰਡਾ ਪੈ ਗਿਆ, ਅੱਗ ਰਹੀ ਨਹੀਂ, ਹੱਥ ਪੈਰ ਠੰਡੇ ਹੋ ਗਏ, ਅੱਗ ਤੇ ਜ਼ਿੰਦਗੀ ਸੀ। ਮਿੱਟੀ ਤੋਂ ਤੂੰ ਠੀਕ ਹੈ, ਨਿਰਮਾਣਤਾ ਲੈ, ਚਰਨਾਂ ਦੀ ਖਾਕ ਬਣ, ਪਰ ਜੇ ਜਣਾ ਖਣਾ ਤੇਰੀ ਪੱਗ ਲਾਵੇ ਤੇ ਤੇਰੇ ਚ ਅੱਗ ਵੀ ਤੇ ਹੈ, ਪਰਮਾਤਮਾ ਨੇ ਅੱਗ ਵੀ ਤੇ ਪਾਈ ਹੈ। ਉਸ ਤੋਂ ਜੋਸ਼ ਸਿੱਖ, ਉਸ ਤੋਂ ਹਿੰਮਤ ਲੈ, ਸਾਹਸ ਲੈ, ਦਲੇਰੀ ਲੈ, ਨਿਰਾ ਤੂੰ ਮਿੱਟੀ ਦੀ ਢੇਰੀ ਥੋੜੀ ਹੈ, ਤੇਰੇ ਚ ਫਿਰ ਅੱਗ ਵੀ ਪਾਈ ਹੈ ਪਰਮਾਤਮਾ ਨੇ। ਖੈਰ, ਇਹ ਤੇ ਇੱਕ ਵਿਚਕਾਰ ਗੱਲ ਆ ਗਈ। ਪਰੀਪੂਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੂਰਨ ਮਨੁੱਖ ਦਾ ਖਾਕਾ ਚਿਤਰਿਆ, ਪੂਰਨ ਮਨੁੱਖ ਦੀ ਕਲਪਨਾ ਕੀਤੀ, ਮਨੁੱਖ ਨੂੰ ਪੂਰਨ ਕਰਨਾ ਹੈ। ਅਵਲ ਤੇ ਕਿਸੇ ਪੱਥਰ ਦੀ ਮੂਰਤੀ ਨੂੰ ਵੀ ਮੁਕੰਮਲ ਕਰਨਾ ਹੋਵੇ ਹਰ ਬੰਦੇ ਦਾ ਕੰਮ ਨਹੀਂ ਹੈ, ਔਖਾ ਕੰਮ ਹੈ। ਮੈਂ ਇੱਥੇ ਇੰਦੌਰ ਦੇ ਸਵਰਗ ਮੰਦਿਰ ਦੇਖਿਆ, ਇੰਦੌਰ ਦੇ ਲਾਗੇ ਮਹੂ ਦੇ ਵਿੱਚ ਇੱਕ ਸਵਰਗ ਮੰਦਿਰ, ਉੱਥੇ ਇੱਕ ਮੂਰਤੀ ਬਣ ਰਹੀ ਹੈ ਮਹਾਤਮਾ ਬੁੱਧ ਦੀ। ਅੱਜ ਦੇ ਅੰਦਾਜ਼ੇ ਦੇ ਮੁਤਾਬਕ ਤੇ ਘੱਟ ਤੋਂ ਘੱਟ 32 ਸਾਲ ਹੋ ਗਏ, ਮੈਂ 10 ਸਾਲ ਹੋ ਗਏ ਪਹਿਲੇ ਦੇਖੀ ਸੀ, ਦੋ ਚਾਰ ਦਫਾ। 10 ਸਾਲ ਤੋਂ ਤੇ ਮੇਰਾ ਜਾਣਾ ਨਹੀਂ ਹੋਇਆ, ਪਰ ਪੇਪਰਾਂ 'ਚ ਮੈਨੂੰ ਪੜ੍ਹਨ ਨੂੰ ਮਿਲਿਆ, ਅਜੇ ਵੀ ਮੁਕੰਮਲ ਨਹੀਂ ਹੋਈ। ਇੱਕ ਸੰਤ ਰਾਸ਼ ਉਹਨੂੰ ਘੜ ਰਿਹਾ, ਜਵਾਨੀ ਵਿੱਚ ਘੜਨਾ ਸ਼ੁਰੂ ਕੀਤਾ ਸੀ, ਬੁੱਢਾ ਹੋ ਗਿਆ, ਔਰ ਜਦ ਘੜਨ ਬੈਠਾ ਸੀ ਤਾਂ ਉਹਨੇ ਮੰਦਰ ਦੇ ਮੁੰਤਜ਼ਿਮਾਂ ਨੂੰ ਕਿਹਾ ਸੀ ਮੈਂ 3 ਸਾਲਾਂ 'ਚ ਘੜ ਕੇ ਦੇ ਦਿਆਂ, ਕਿਉਂਕਿ ਮੂਰਤੀ ਗਾਲਬਨ 20 ਫੁੱਟ ਉੱਚੀ ਮਹਾਤਮਾ ਬੁੱਧ ਦੀ। ਤੇ ਜਦ 20 ਸਾਲ ਹੋ ਗਏ, ਸਿਰਫ ਪੈਰ ਰਹਿੰਦੇ ਨੇ ਕਹਿੰਦੇ ਨੇ, ਬਾਕੀ ਸਾਰੀ ਉਸਨੇ ਚਿਹਰਾ ਮੋਹਰਾ ਸਭ ਬਣਾ ਦਿੱਤਾ, ਚਰਨ ਅੱਧੇ ਰਹਿੰਦੇ ਨੇ, ਹਥੌੜਾ ਲੈਂਦਾ, ਛੇਣਾ ਲੈਂਦਾ, ਇੱਕ ਅੱਧਾ ਫਾ ਕਿਧਰੇ ਮਾਰਦਾ, ਫਿਰ ਸੋਚ ਡੁੱਬ ਜਾਂਦਾ। ਪਿੱਛੇ ਪ੍ਰਬੰਧਕ ਉਸ ਮੰਦਰ ਦੇ ਝਗੜ ਪਏ ਉਸ ਸੰਗਤ ਰਾਸ਼ ਨਾਲ, ਤੂੰ ਬੜੀ ਮੁੱਦਤ ਤੋਂ ਸਾਨੂੰ ਚੱਕਰ ਵਿੱਚ ਪਾਇਆ ਹੋਇਆ, ਔਰ ਇੰਨਾ ਖਰਚਾ ਕਰਾ ਦਿੱਤਾ ਸਾਡਾ, ਮੂਰਤੀ ਮੁਕੰਮਲ ਨਹੀਂ। ਜਦ ਤੂੰ ਇਤਨਾ ਮੁਕੰਮਲ ਕਰ ਦਿੱਤਾ, ਹੁਣ ਤੇ ਸਿਰਫ ਪੈਰ ਹੀ ਤੇ ਗੜਨੇ ਨੇ, ਤੇ ਇਤਨਾ ਜਿਸਮ ਤੂੰ ਬਣਾ ਦਿੱਤਾ, ਤੂੰ ਪੈਰ ਘੜ ਦੇ। ਇੰਨੇ ਮੁੱਦਤ ਦਾ ਰੁਕਿਆ ਹੋਇਆ ਬੈਠਾ ਔਰ ਸੋਚਦਾ ਹੀ ਰਹਿੰਦਾ। ਉਹਨੇ ਰੋਂਦਿਆਂ ਹੋਇਆ ਆਖਿਆ ਵੀ ਜਿਨ੍ਹਾਂ ਪੈਰਾਂ ਦਿੱਤੇ, ਜਿਨ੍ਹਾਂ ਚਰਨਾਂ ਦਿੱਤੇ, ਹਜ਼ਾਰਾਂ ਬੰਦਿਆਂ ਨੇ ਰੋਜ਼ ਮੱਥਾ ਟੇਕਣਾ ਹੈ, ਉਹ ਚਰਨ ਮੇਰੀ ਪਕੜ ਵਿੱਚ ਨਹੀਂ ਆਉਂਦੇ, ਮੇਰੀ ਕਲਪਨਾ 'ਚ ਨਹੀਂ ਆਉਂਦੇ, ਮੈਂ ਕਿਵੇਂ ਖੜਾਂ। ਮੇਰੇ ਦਿਮਾਗ ਦੇ ਚਾਵਨ, ਮੇਰੀ ਸੋਚ ਦੇ ਚਾਵਨ ਤੇ ਮੈਂ ਬਣਾਵਾਂ, ਮੇਰੀ ਕਲਪਨਾ 'ਚ ਨਹੀਂ ਆਉਂਦੇ। ਪੱਥਰ ਦੀ ਮੂਰਤੀ ਔਰ ਮੁੱਦਤ ਦਾ ਘੜ ਰਿਹਾ। ਜੀਵਦੇ ਜਾਗਦੇ ਮਨੁੱਖ ਨੂੰ ਘੜਨਾ ਸੀ, ਸੰਤ ਸਿਪਾਹੀ ਬਣਾਉਣਾ ਸੀ, ਔਰ ਸਮਾਂ ਤੇ ਲੱਗਣਾ ਸੀ। ਪੱਥਰ ਦੀ ਮੂਰਤੀ ਇਨਕਾਰ ਵੀ ਨਹੀਂ ਕਰਦੀ ਮੈਨੂੰ ਨਾ ਘੜੋ, ਮਨੁੱਖ ਇਨਕਾਰ ਵੀ ਕਰ ਸਕਦਾ ਹੈ, ਮੈਂ ਨਹੀਂ ਘੜੀਨ ਨੂੰ ਰਾਜ਼ੀ, ਮੇਰੇ ਤੇ ਹਥੌੜਾ ਨਾ ਚਲਾਓ, ਮੈਂ ਨਹੀਂ ਗੱਲ ਮੰਨਣ ਨੂੰ ਰਾਜ਼ੀ, ਐ ਗੁਰੂ ਮੈਂ ਤੇਰੀ ਗੱਲ ਮੰਨਣ ਨੂੰ ਰਾਜ਼ੀ ਨਹੀਂ, ਗੱਲ ਖਤਮ, ਮੈਂ ਨਹੀਂ ਤੇਰੇ ਪਿੱਛੇ ਚੱਲਣ ਨੂੰ ਰਾਜ਼ੀ। ਇਹ ਗੁਰੂ ਨਾਨਕ ਦੀ ਸੋਚਣੀ ਸੀ ਕਿ ਸਤਾ ਸਤਵਾਦੀ ਦੇ ਹੱਥ 'ਚ ਰਹੇ, ਸਤ ਤੇ ਸਤਾ ਇਕੱਠੀ ਰਹੇ, ਸਿੰਘ ਤੇ ਸਿੱਖ ਇਕੱਠੇ ਰਹਿਣ, ਸ਼ਕਤੀ ਤੇ ਭਗਤੀ ਇਕੱਠੀ ਰਹੇ। ਸਤਾ ਜਦ ਸਤਵਾਦੀ ਦੇ ਹੱਥ 'ਚ ਆਉਂਦੀ ਹੈ, ਤਾਂ ਮਹਾਰਾਜ ਕਹਿੰਦੇ ਨੇ ਜੋ ਕੁਛ ਆਮ ਪ੍ਰਚਲਿਤ ਪੰਥ ਪ੍ਰਕਾਸ਼ ਦੀਆਂ ਇਹ ਗੱਲਾਂ ਤੇ ਸਰਵ ਲੋ ਦੀਆਂ, ਫਿਰ ਕੋਈ ਆਖੀ ਨਹੀਂ ਆਉਂਦਾ, ਬਾਗੀ ਨਹੀਂ ਆਉਂਦਾ, ਵਿਦਰੋਹੀ ਨਹੀਂ ਆਉਂਦਾ। ਏਥਿਨ ਦਾ ਪ੍ਰਸਿੱਧ ਸੰਤ ਸੁਕਰਾਤ ਨੇ ਕਿਸੇ ਵਕਤ ਕਿਹਾ ਸੀ, ਸਮਾਜ ਦੇ ਸਤਾਏ ਹੋਏ ਮਨੁੱਖ ਸਮਾਜ ਸੁਧਾਰਕ ਬਣ ਜਾਂਦੇ ਨੇ, ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਸੰਤ ਬਣ ਜਾਂਦੇ ਨੇ, ਫਕੀਰ ਬਣ ਜਾਂਦੇ ਨੇ। ਇੰਜ ਕਹਿੰਦਾ ਹੈ, ਬਹੁਤੇ ਦਿਖਾਵਟੀ ਬਨਾਵਟੀ ਸੰਤ ਫਕੀਰ, ਘਰੇਲੂ ਝਗੜਿਆਂ ਦੇ ਸਤਾਏ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਕਹਿੰਦੇ, ਧੂੰਆਂ ਰਤਾਪ ਗੇਰੀ ਕੇ ਬਸਤਾ, ਅਪਦਾ ਕਾ ਮਾਰਾ ਗ੍ਰਹਿ ਤੇ ਨਸਤਾ। ਵਿਪਤਾ ਦਾ ਮਾਰਿਆ ਹੋਇਆ ਘਰੋਂ ਨਸ ਗਿਆ, ਸੰਤ ਬਣ ਗਿਆ, ਹੋਰ ਕੋਈ ਚਾਰਾ ਨਹੀਂ ਦਿਸਿਆ। ਤੁਸੀਂ ਆਪਣੇ ਸੰਤਾਂ ਨੂੰ, ਸਿੱਖ ਜਗਤ ਦੇ ਸੰਤਾਂ ਨੂੰ ਦੇਖ ਲੈਣਾ, ਨਵੇਂ ਸਦੀ ਘਰ ਦੇ ਸਤਾਏ ਸੰਤ ਬਣੇ ਨੇ, ਔਕੜਿਆਂ ਕੁਝ ਔਕੜਾਂ ਨੇ ਉਹਨਾਂ ਨੂੰ ਸੰਤ ਬਣਾਇਆ। ਦੇਸ਼ ਦਾ ਮੈਂ ਜਦ ਰਟਨ ਕਰਦਾ ਰਹਿੰਦਾ ਨਾ, ਤਾਂ ਕੋਈ ਵਾਲਦੈਨ ਮੈਨੂੰ ਕਹਿ ਦਿੰਦੇ ਨੇ, ਗਿਆਨੀ ਜੀ ਸਾਡੇ ਬੱਚੇ ਨੂੰ ਵੀ ਤੁਸੀਂ ਰੱਖ ਲਓ, ਨਾਲ ਰੱਖ ਲਓ। ਵੀ ਕਿਉਂ? ਕਹਿੰਦੇ ਨੇ ਬੜਾ ਵਕਤ ਪਾਇਆ ਇਸਨੇ, ਬੜੇ ਤੰਗ ਆ ਗਏ, ਸਾਰੀ ਗਲੀ ਮੁਹੱਲੇ ਤੋਂ ਗਿਲਾ ਆਉਂਦਾ, ਸਾਰਿਆਂ ਨੂੰ ਦੁਖੀ ਕੀਤਾ ਹੋਇਆ। ਤੇ ਮੈਂ ਕਿਹਾ ਮੁਹੱਲੇ ਦੀ ਪਿੰਡ ਛੁਡਾ ਕੇ ਹੁਣ ਮੇਰੇ ਪਿੰਡ ਪਾਉਣਾ, ਜਿਹੜਾ ਬਹੁਤ ਤੁਹਾਡੇ ਕਾਬੂ ਨਹੀਂ ਆਉਂਦਾ, ਮੈਂ ਕਿੱਥੋਂ ਕਾਬੂ ਕਰਾਂਗਾ, ਇਹਨੂੰ ਇੱਕ ਪਾਸੇ। ਤੇ ਕਈ ਕਹਿ ਦਿੰਦੇ ਨੇ, ਗੈਨੀ ਜੀ ਤੁਹਾਡੇ ਨਾਲ ਇੰਨੇ ਬੰਦੇ ਰਹਿੰਦੇ, ਨਾਲ ਚੱਲਦੇ ਹਾਂ ਅਸੀਂ ਵੀ। ਮੈਂ ਕਹਿ ਦਿੰਦਾ ਘਰ ਬਾਹਰੋਂ ਤੇ ਠੀਕ ਠਾਕ, ਇਹਨੂੰ ਕੋਈ ਗੜਬੜ ਤੇ ਨਹੀਂ ਨਾ, ਐਸੀ ਵੈਸੀ ਗੱਲ ਤੇ ਨਹੀਂ, ਕਿਉਂ ਘਰ ਛੋੜਨਾ ਚਾਹੁੰਦਾ, ਗੱਲ ਕੀ ਹੈ? ਤੂੰ ਰਤਾਪ ਗੇਰੀ ਕੇ ਬਸਤਾ, ਅਪਦਾ ਕਮਾਰਾ ਗ੍ਰਹਿ ਤੇ ਨਸਤਾ। ਸੁਕਰਾਤ ਨੇ ਕਿਹਾ ਸੀ ਵਿਪਤਾ ਦੇ ਮਾਰੇ ਹੋਏ, ਘਰੇਲੂ ਝਗੜਿਆਂ ਦੇ ਮਾਰੇ ਹੋਏ ਲੋਕ ਸੰਤ ਬਣ ਜਾਂਦੇ ਨੇ, ਫਕੀਰ ਬਣ ਜਾਂਦੇ ਨੇ। ਸਮਾਜ ਦੇ ਸਤਾਏ ਹੋਏ ਮਨੁੱਖ ਸਮਾਜ ਸੁਧਾਰਕ ਬਣ ਜਾਂਦੇ ਨੇ, ਔਰ ਹਕੂਮਤ ਦੇ ਸਤਾਏ ਹੋਏ ਮਨੁੱਖ ਬਾਗੀ ਬਣ ਜਾਂਦੇ ਨੇ, ਆਕੀ ਬਣ ਜਾਂਦੇ ਨੇ। وہ کہندا سی جتھے باغی بہت زیادہ ہون سمجھنا بے انصافی بہت زیادہ ہوئی ہے، جتھے بناوٹی سنت بہت زیادہ ہون سمجھنا گھریلو اوکڑا بہت زیادہ نے، تے جتھے سماج سدھارک بہت زیادہ ہون تو سمجھ لینا سماج دے کریتیاں بہت زیادہ نے۔ آکی باغی، آکی تو مراد ہے باغی، کوئی باغی نہ ہوئے، راج ستا ایسے منک دے ہاتھے چ ہوئے، ہر ایک نو اپنا حق مل جائے، کوئی باغی نہ ہوئے، کوئی ودروہی نہ ہوئے، پر ستا ہے، ست نہیں تو ستا منک نو برشت کر دیں دیئے۔ مینو چنگی طرح یاد ہے اردو دے اخبار دے خبر کسے وقت چھپی سی دلی دے، آگرے تو ایک بڑا پرتشٹت بندہ اپنی کار دے بیٹھ کے دلی آ رہا سی، رستے جی کہ ڈاکوان نے اس دی کار نو گھیر لیا، اور ڈاکو بھی نامی گرامی چمبل دے گوالیر دے، انہوں نے گھیر لیا۔ اندر بیٹھا ہوا ویکتی کہنے لگا تھانو پتا نہیں میں کون ہاں؟ انہیں کہا میں نیتا ہاں، تو انہیں اپنی پوسٹ بھی دس دیتی، میں کس سو دیتے ہیں، میں نیتا ہاں، تو تسی میری کار گھیر لی ہے۔ وہ ڈاکو ہس پے کہنے لگے تو نیتا ہے نا، تو آپاں بھی نیتے ہی ہاں، فرق صرف اتنا ہے تیرے اگے اگے پولیس چل دی، ساڑے پیچھے پیچھے چل دی، اینا ہی فرق ہے، تو بھی لٹ دیں رج کے، آپاں بھی لٹ دیں، تیرے لئی پولیس رستہ بنا دی، سانو پکڑ دی، بھائی نہیں گل ہے اور کی، تیرے کول بھی طاقت ہے، ساڈے کول بھی طاقت ہے۔ ستا منک نو ڈکیت بنا دیں دی، برشٹ کر دیں دی، دوراچاری کر دیں دی۔ اس واسطے گرو نانک نے یہ سوچیا سنگھ اوہی ہوئے جو سنت ہوئے، نہیں تے سنگھ پھاڑے گا کمزوراں نو، پھاڑے گا چیرے گا کھائے گا، شیر نے یہی کچھ کرنا ہے اور کی، یہ درندہ بن جائے گا، نہیں، یہ سنگھ سکھ ہوئے، یہ سکھ سنگھ ہوئے، اگر یہ سکھ سنگھ نہیں تو جنا کھنا اس نو پھاڑے گا، اور سنگھ سکھ نہیں ہے تو سنگھ جنے کھنے نو پھاڑے گا، دوہاں دا سمیل، دوہاں دا سنگم، سکھ تے سنگھ۔ ساری دنیا چسی نہ دو ناما کر کے جانے جانے ہیں، اس کی وضاحت میں کل شام دے دیوانی تھوڑی جہاں اور خلاصہ پوروک کراں گا۔ انہاں دساں گروہاں دی دین کی ہے، گرو نانک نے دس جامے کیوں دھارن کیتے، اس نو جاننا سمجھنا بڑا لازمی۔ گرودوارے اس واسطے بنائے گئے، گرودوارے اٹاں دی ڈھیری نو پتھراں دے اکٹھ نو گرودوارا نہیں کہندے، گرودوارے ہوئے سو جی پائے سی، جتھے سوج سمجھ دتی جائے لیتی جائے اس نو گرودوارا کہندے، جتھے سنگت ہوئے پنگت ہوئے انہوں گرودوارا کہندے۔